जुगो जुग अटल धन धन साहब श्री गुरु ग्रंथ साहब जी दी निघी जी गोदानंद मान्य गुरु प्यारे सत्संग जी और मन बिरती एकाग्र करिए गुरु चरणा चलवाइए हाजरियां लवाद मन बिरती एकाग्र करदे गज के बोलना जी वाहिगुरु जी का खालसा वाहिगुरु जी की फतेह। गुरु रूप प्यारी सतसंगत जीओ वडभागे हाँ कर्मां वाले हाँ जिन्हां नूं इहो जिहे सोहणियां सुहावियां कड़ियां प्राप्त होंदियां जिन्हां कड़ियां अंदर आपां धन धन साहिब श्री गुरु ग्रंथ साहिब दे चरणां च बैठदे हाँ गुरु चरणां विच बैठ के अपने जीवन की सीध लैंदे हाँ। इस सीध सानूं केवल तां केवल मानस शरीर विच पहुँच के मिलती है उस अकाल पुरख की रहमत हुई है कृपा हुई है कि अज उही समा वह शरीर साढ़े कोल आ जिन्हों गुरु साहबन बढ़ाते हैं लख 84 जून सुबाई मानस कहो प्रभ दी वड्याई। गुरु साहबन कहते 84 लख जून परमात्मा ने पैदा की पर एक शरीर आ मनुख का जिन्हों वड्याई मिली है कि जदों भी मन इस शरीर विच पहुंचेगा उदों ये मन अपने किते पिछले जन्म च पाप माड़े कर्म उन्हां नूं धो सकेगा उन्हां नूं धोंदा होया वापस अपनी पहचान कर सकेगा। सो अज वो शरीर वो समा वो जन्म कुछ भी कहिए आपां साढ़े कोल आ ते साडा फर्ज बनता है कि असीं गुरु साहिबां दे चरणां नाल जुड़ के गुरु साहबां दे चरणां विचों जीवन की सीध लैके अपने आप की पहचान करिए अपने आप नूं अंदरों धोईए। तो गुरु साहबां फरमान करदे ने कहिंदे भी तेरा जीवन किवें बन सकता है तो गुरु जी दसन लगे बिलावल महला चौथा धन गुरु रामदास पातशाह चौथे नानक चौथे शरीर अंदर गुरु नानक पातशाह पहुँच के संसार नूं समझाउणा करदे आ कहिंदे गुरमुख अगम अगोचर त्याया हों बल बल सतगुर सतपुरख ही है। ध्यान देना गुरु साहिबां दसन लगे कहिंदे गुरमुख अगम अगोचर त्याया कहिंदे गुरमुख का भाव की है कि गुरु के सन्मुख हो के गुरु के चरणों नाल जुड़ के। गुरु रामदास पातशाह कहिंदे ने कहिंदे मैं गुरु के चरणों नाल जुड़ के गुरु के सन्मुख हो के गुरु के सामने हो के मैनू बड़ी सुंदर दात मिली है। कैसी दात मिली है अगम अगोचर त्याया अगम कहते ने अपहुंच अगोचर कितने जिते साढ़े ज्ञान इंद्रिया की पहुँच तो पर आया ज्ञान इंद्रिया की पहुँच नहीं हो सकती उसनों अगोचर कहते हैं कहते वह कौन आ कहते वह अकाल पुरख आ परमात्मा आ कहते देख लो जिथे उद तक पहुंचया नहीं जा सकता ज्ञान इंद्रिया की पहुँच नहीं है कहते उत्थे बड़ा औखा सी पहुँचना पर गुरु के चरणों में जुड़ के गुरु के सन्मुख हो के गुरु के चरणों में जुड़न तो बाद मैं उन्हें याद किया है मैं तो आया उन्हों ठीक है। तो फिर गुरु जी कहते कहते हो बल बल सतगुर सतपुरख ही है कहते मैं उस गुरु के सदके जाना मैं उस गुरु के बलिहारे जाना जिन्हें मेरे ते कृपा की है कि जिन्हें ताकत तक पहुँचना औखा सी जिहड़ी शक्ति तक पहुंचना औखा सी मेरे ज्ञानेंद्रियां तक पहुंचना औखा सी कहिंदे उन्हां तक मैनूं उस अकाल पुरख तक पहुंचाउण दी ताकत गुरु ने बख्शिश कीती है गुरु ने मैनूं दात दित्ती है गुरु ने मैनूं सोची दित्ती है। गल सच जे जदों आपां गुरु चरणां नाल जुड़दे हाँ सानूं सोची आउंदी है। असल दे विच देखिए आपां तुरे फिरन रहे हाँ संसार च विचरन रहे हाँ सारी सृष्टि रब दी बनाई हुई है असी खुद भी रब दे बनाए हुए हाँ साढ़े अंदर भी रब आ पर असी संसार च विचरते रहे तुरे फिरते रहे सानू सोझी नहीं आई भी रब साढ़े अंदर आ सानू सोझी नहीं आई रब जग दे अंदर आ पर जदों असी गुरु चरणां विच आए किसी रब दे प्यारे नू मिले ठीक है। कई बारी देखियो कई इंसान ऐसे होंदे ने जिंदगी गुजार जांदे संसार च विचरदे आ पर किसी दिन कित रब के प्यारे वाह पै जाए वो विचार सुन का मौका मिल जाए 10 मिनट लागे बहन का मौका मिल जाए तो निकल जाए ਰੋਈ ਤੁਰੀ ਜਾਂਦੇ ਆ, ਰੋਈ ਤੁਰੀ ਜਾਂਦੇ ਆ। ਪੁੱਛਿਆ ਭਾਈ ਸਾਹਿਬ ਕਿਉਂ ਰੋਣ ਡੇ ਹੋ, ਕੀ ਗੱਲ ਕੀ ਹੋਈ? ਤੇ ਬੜੇ ਪਿਆਰ ਨਾਲ ਜਵਾਬ ਦਿੰਦੇ ਆ, ਕਹਿੰਦੇ ਅਸੀਂ ਤੇ ਕਮਲੇ ਹੀ ਰਹੇ, ਅਸੀਂ ਤੇ ਸੰਸਾਰ ਮਗਰ ਹੀ ਭੱਜੇ ਫਿਰਦੇ ਰਹੇ। ਅਤੇ ਅੱਜ ਪਤਾ ਲੱਗਾ ਕਿ ਪਰਮਾਤਮਾ ਦੀ ਖੋਜ ਕਰਨੀ ਜ਼ਰੂਰੀ ਹੈ, ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ, ਗੁਰੂ ਦੇ ਸ਼ਬਦ ਨਾਲ ਜੁੜਨਾ ਅਤਿ ਜ਼ਰੂਰੀ ਹੈ। ਅੱਜ ਪਤਾ ਲੱਗਾ ਅਸੀਂ ਤੇ ਸੋਚਿਆ ਐਵੇਂ ਹੀ ਹੈ, ਪਖੰਡ ਹੀ ਹੋਣ ਡਿਆ ਸਭ ਕੁਛ। ਸੱਚ ਜੇ ਕਈ ਵਾਰੀ ਆਪ ਜੀ ਨੂੰ ਸੱਜਣ ਮਿਲਣਗੇ, ਠੀਕ ਹੈ, ਐਸੇ ਸੱਜਣ ਕਈ ਕਹਿ ਦੇਣਗੇ ਉਹ ਛੱਡ ਪਰਾਂ ਯਾਰ ਤੇ ਪਖੰਡ ਨੇ। ਅਸੀਂ ਕਈ ਸੱਜਣਾਂ ਨੂੰ ਵੇਖਿਆ ਕਹਿੰਦੇ ਦੁਕਾਨਦਾਰੀਆਂ ਨੇ, ਇਹ ਪਖੰਡ ਨੇ ਸਭ ਕੁਛ, ਠੀਕ ਹੈ, ਐਵੇਂ ਕੁਛ ਨਹੀਂ ਹੈਗਾ, ਪਖੰਡ ਨੇ, ਆਪਣਾ ਕੰਮ ਕਰ ਕਰੋ। ਪਰ ਜਦੋਂ ਕਿਤੇ ਉਹਨਾਂ ਨੂੰ ਮੌਕਾ ਮਿਲਿਆ 10 ਮਿੰਟ ਬਹਿਣ ਦਾ, ਵਿਚਾਰ ਕਰਨ ਦਾ, ਅਤੇ ਉਹੀ ਸੱਜਣ ਜਿਹੜਾ ਕਹਿੰਦਾ ਸੀ ਪਖੰਡ ਆ, ਅਤੇ ਉਹੀ ਸੱਜਣ ਸਭ ਤੋਂ ਜ਼ਿਆਦਾ ਰੋਣ ਡਿਆ, ਵੀ ਤੂੰ ਕੋ ਰੋਈ ਜਾਣਾ, ਤੂੰ ਤਾਂ ਕਹਿੰਦਾ ਸੀ ਪਖੰਡ ਆ। ਤੂੰ ਪਤਾ ਕੀ ਕਹਿੰਦਾ? ਕਹਿੰਦਾ ਜੀ ਪਖੰਡ ਲੱਗਦਾ ਸੀ ਕਿਉਂਕਿ ਦੂਰ ਕੇ ਢੋਲ ਸਾਹਮਣੇ, ਦੂਰੋਂ ਲੱਗਦਾ ਸੀ ਵੀ ਪਖੰਡ ਆ। ਕਹਿੰਦਾ ਅੱਜ ਲਾਗੇ ਬਹਿ ਕੇ ਦੇਖਿਆ, ਵਿਚਾਰ ਸੁਣੀ ਆ, ਅਤੇ ਪਤਾ ਲੱਗਾ ਵੀ ਇਹ ਪਖੰਡ ਨਹੀਂ ਹੈ, ਇਹ ਜਨਮ ਮਿਲਿਆ ਹੀ ਪਰਮਾਤਮਾ ਦੀ ਪ੍ਰਾਪਤੀ ਲਈ ਆ। ਔਰ ਵਾਕਈ ਪਰਮਾਤਮਾ ਹੈਗਾ ਹੈ, ਵਾਕਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਕਹਿੰਦੇ ਨੇ ਉਹ ਸੱਚ ਆ। ਉਦੋਂ ਪਤਾ ਲੱਗਾ ਜਦੋਂ ਗੁਰੂ ਦੇ ਚਰਨਾਂ 'ਚ ਬਹਿਣਾ ਕੀਤਾ। ਸੋ ਧਿਆਨ ਦੇਣਾ, ਕੋਈ ਗੁਰੂ ਰਾਮਦਾਸ ਜੀ ਕਹਿੰਦੇ ਪਏ, ਕਹਿੰਦੇ ਮੈਂ ਤਾਂ ਗੁਰੂ ਦੇ ਸਦਕੇ ਜਾਂਦਾ, ਜਿਸ ਗੁਰੂ ਨੇ ਮੇਰੇ 'ਤੇ ਐਡੀ ਵੱਡੀ ਕਿਰਪਾ ਕੀਤੀ ਹੈ, ਅਤੇ ਮੈਨੂੰ ਸੋਝੀ ਬਖਸ਼ਿਸ਼ ਕੀਤੀ ਇਸ ਮਾਰਗ ਦੀ, ਅਤੇ ਮੈਂ ਉਹ ਜਿਹੜਾ ਪਰਮਾਤਮਾ ਜਿਹੜਾ ਪਹੁੰਚਿਆ ਜਿੱਥੇ ਤੱਕ ਪਹੁੰਚਣਾ ਔਖਾ ਸੀ। ਕਹਿੰਦੇ ਅਸੀਂ ਵੀ ਕਿਤੇ ਯਾਦ ਕਰਨ ਜੋਗੇ ਹੋਏ, ਕਿਤੇ ਅਸੀਂ ਵੀ ਉਹਦੇ ਲੜ ਲੱਗਣ ਜੋਗੇ ਹੋਏ, ਧਿਆਨ ਧਰਨ ਜੋਗੇ ਹੋਏ, ਅਤੇ ਫਿਰ ਕੀ ਕਹਿ ਦਿੱਤਾ? ਕਹਿੰਦੇ ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਰਸ ਕਰ ਨਾਮ ਸੁਮਈਆ। ਦੇਖਣਾ, ਰਾਮ ਨਾਮ ਮੇਰੇ ਪ੍ਰਾਣ ਵਸਾਏ। ਕਹਿੰਦੇ ਵੀ ਗੁਰੂ ਨੇ ਬੜੀ ਕਿਰਪਾ ਕੀਤੀ ਹੈ, ਕੈਸੀ ਕਿਰਪਾ ਕੀਤੀ ਹੈ? ਸਤਿਗੁਰ ਪਰਸ ਕਰ ਨਾਮ ਸੁਮਈਆ, ਸਤਿਗੁਰ ਪਰਸ। ਪਰਸ ਕਿਹਨੂੰ ਕਹਿੰਦੇ ਆ? ਪਰਸਣਾ, ਕਿਸੇ ਨੂੰ ਛੁਆਉਣਾ, ਕਿਸੇ ਨੂੰ ਟੱਚ ਕਰਨਾ, ਉਹਨੂੰ ਪਰਸ ਕਹਿੰਦੇ ਆ, ਠੀਕ ਹੈ। ਅਤੇ ਧਿਆਨ ਦੇਣਾ ਇੱਥੇ ਆਪ ਜੀ, ਗੁਰੂ ਜੀ ਕੀ ਕਹਿਣ ਲੱਗੇ, ਗੁਰੂ ਰਾਮਦਾਸ ਜੀ ਕੀ ਕਹਿੰਦੇ ਪਏ? ਕਹਿੰਦੇ ਭਾਈ ਗੱਲ ਸੁਣ, ਪਹਿਲਾਂ ਸੋਝੀ ਮੈਨੂੰ ਵੀ ਨਹੀਂ ਸੀ, ਪਹਿਲਾਂ ਮੈਨੂੰ ਵੀ ਸੋਝੀ ਨਹੀਂ ਸੀ ਇਸ ਮਾਰਗ ਦੀ। ਇਹ ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਹੋਣਾ ਕੀ ਸੀ? ਜਦੋਂ ਮੈਂ ਸਤਿਗੁਰ ਦੇ ਬੋਲ ਸੁਣੇ, ਸਤਿਗੁਰ ਕੀ ਚੀਜ਼ ਹੈ? ਸਤਿਗੁਰ ਉਪਦੇਸ਼ ਨੂੰ ਕਹਿੰਦੇ, ਵੈਸੇ ਗੁਰਬਾਣੀ ਸਤਿਗੁਰ ਹੈ, ਉਪਦੇਸ਼, ਠੀਕ ਹੈ, ਉਪਦੇਸ਼ ਸਤਿਗੁਰ ਨੂੰ ਕਹਿੰਦੇ ਆ। ਕਹਿੰਦੇ ਉਹਦਾ ਉਪਦੇਸ਼ ਸੀ ਨਾ, ਜਦੋਂ ਉਹ ਉਪਦੇਸ਼ ਮੇਰੀ ਮਨ ਬਿਰਤੀ ਦੇ ਨਾਲ ਛੁਆ ਗਿਆ, ਟੱਚ ਕੀਤਾ, ਮੈਂ ਪਰਸਨਾ ਕੀਤਾ, ਠੀਕ ਹੈ। ਕਈ ਵਾਰੀ ਦੇਖਣਾ ਮਾਂ ਅਤੇ ਬੱਚਾ, ਬੱਚਾ ਦੂਰ ਚਲਿਆ ਜਾਂਦਾ, ਠੀਕ ਹੈ, ਉਹਨੂੰ ਕੋਈ ਚੁੱਕ ਕੇ ਲੈ ਕੇ ਜਾਂਦਾ, ਰੋਣ ਡਿਆ, ਬੱਚੇ ਦੀ ਆਵਾਜ਼ ਸੁਣਦੀ ਹੈ ਅਤੇ ਮਾਂ ਰੋ ਪੈਂਦੀ ਹੈ। ਕਿਸੇ ਨੇ ਪੁੱਛਿਆ ਭੈਣ ਜੀ ਤੁਸੀਂ ਕੋ ਰੋਣ ਡਿਆ, ਕੀ ਗੱਲ ਹੋ ਗਈ? ਕਹਿੰਦੇ ਕੁਛ ਨਹੀਂ, ਮੈਨੂੰ ਬੱਚੇ ਦੇ ਰੋਣ ਦੀ ਆਵਾਜ਼ ਆਈ ਸੀ ਅਤੇ ਮੇਰੀ ਅੱਖਾਂ 'ਚ ਪਾਣੀ ਆ ਗਿਆ। ਉਹ ਬੱਚਾ ਆਇਆ ਅਤੇ ਬੱਚੇ ਨੂੰ ਸੀਨੇ ਨਾਲ ਲਾਇਆ, ਸੀਨੇ ਨਾਲ ਲਾ ਕੇ ਅਤੇ ਠੰਡਕ ਮਹਿਸੂਸ ਕਰਦੀ ਹੈ। ਕਹਿੰਦਾ ਭਾਵਕ ਉਹਦੇ ਸਪਰਸ਼ ਹੋਣ ਦੇ ਨਾਲ ਉਹਨੂੰ ਇੱਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਮਾਂ ਨੂੰ, ਬੱਚੇ ਨੂੰ ਵੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਉਹਦੇ ਸਪਰਸ਼ ਕਰਨ ਦੇ ਨਾਲ। ਮਾਂ ਦੀ ਗੋਦੀ ਜਾ ਕੇ ਬੱਚਾ ਚੁੱਪ ਕਰ ਜਾਂਦਾ, ਦੂਜੇ ਦੀ ਗੋਦੀ ਜਾ ਕੇ ਬੱਚਾ ਰੋਣ ਲੱਗ ਪੈਂਦਾ, ਠੀਕ ਹੈ। ਚੁੱਕਣ ਦਾ ਤਰੀਕਾ ਤਾਂ ਇੱਕੋ ਜਿਹਾ ਹੀ ਹੈ ਸਾਰੀਆਂ ਮਾਵਾਂ ਦਾ, ਪੰਤੂ ਉਸ ਸਪਰਸ਼ ਵਿੱਚੋਂ ਸਮਝ ਲੈਂਦਾ ਕਿ ਇਹ ਮੇਰੀ ਮਾਂ ਆ। ਆਪਾਂ ਮੱਝਾਂ 'ਚ ਹੁੰਦੇ ਹਾਂ, ਗਾਵਾਂ 'ਚ ਹੁੰਦੇ ਹਾਂ, ਠੀਕ ਹੈ। ਕਈ ਵਾਰੀ ਸੱਜਣ ਬਜ਼ੁਰਗ ਗੱਲਾਂ ਕਰਨ ਡੇ ਹੁੰਦੇ ਆ, ਸ਼ਾਮਾਂ ਦਾ ਟਾਈਮ ਹੋ ਗਿਆ ਅਤੇ ਬਜ਼ੁਰਗ ਕਹਿੰਦੇ ਵੀ ਮੈਂ ਤਾਂ ਜਾਣਾ ਪਿੰਡ ਨੂੰ। ਤੂੰ ਕੀ ਕਹਿੰਦੇ? ਕਹਿੰਦੇ ਰਹੋ, ਅੱਜ ਇੰਨੇ ਚਿਰਾਂ ਬਾਅਦ ਆਏ ਹੋ। ਕਹਿੰਦਾ ਯਾਰ ਮੇਰਾ ਜਾਣਾ ਬੜਾ ਜ਼ਰੂਰੀ ਹੈ। ਪੁੱਛਿਆ ਕੀ ਜ਼ਰੂਰੀ ਹੈ? ਪਿੱਛੇ ਪਰਿਵਾਰ ਵਾਲੇ ਤੁਹਾਡੇ ਹੈਗੇ ਤਾਂ ਸਾਰੇ। ਕਹਿੰਦਾ ਯਾਰ ਮੈਂ ਮੱਝਾਂ ਚੋਣੀਆਂ ਜਾ ਕੇ। ਅਤੇ ਕੋਈ ਸੱਜਣ ਕਹਿੰਦਾ ਬਜ਼ੁਰਗੋ ਮੱਝਾਂ ਚੋਣੀਆਂ, ਤੁਹਾਡੇ ਘਰ ਪੁੱਤਰ ਹੈ ਨਹੀਂ, ਨੌਕਰ ਚਾਕਰ ਹੈ ਨਹੀਂ? ਕਹਿੰਦੇ ਸਾਰੇ ਹੀ ਹੈਗੇ, ਪੁੱਤਰ ਵੀ ਹੈਗੇ, ਧੀਆਂ ਵੀ ਹੈਗੀਆਂ, ਨੌਕਰ ਚਾਕਰ ਵੀ ਹੈਗੇ। ਅਤੇ ਫਿਰ ਰਹੋ ਕਿੰਨੇ ਅੱਜ? ਕਹਿੰਦਾ ਕੁਛ ਨਹੀਂ ਯਾਰ, ਦੋ ਮੱਝਾਂ ਮੇਰੇ ਹੱਥੇ ਪਈਆਂ, ਉਹਨਾਂ ਨੇ ਮਿਲਣਾ ਨਹੀਂ ਹੈਗਾ। ਹੱਥੇ ਪਈਆਂ ਦਾ ਮਤਲਬ ਕੀ ਹੈ? ਕਿ ਉਹ ਮੱਝਾਂ ਜਿਹੜੀਆਂ ਨੇ ਹੱਥਾਂ ਦੇ ਸਪਰਸ਼ ਨੂੰ ਪਤਾ ਕਰ ਲੈਂਦੀਆਂ, ਸਾਨੂੰ ਕੌਣ ਚੋਣ ਲੱਗਾ। ਉਹ ਸਪਰਸ਼ ਦੇ ਨਾਲ ਦੁੱਧ ਦਿੰਦੀਆਂ ਨੇ, ਜੇ ਸਪਰਸ਼ ਉਹਨਾਂ ਨੂੰ ਉਹ ਨਹੀਂ ਮਿਲਦੀ ਤਾਂ ਦੁੱਧ ਨਹੀਂ ਦਿੰਦੀਆਂ, ਛੱਡ ਮਾਰ ਦਿੰਦੀਆਂ। ਇਹ ਤਾਂ ਮੁੱਲ ਸਪਰਸ਼ ਬੜੀ ਵੱਡੀ ਚੀਜ਼ ਆ। ਅਤੇ ਗੁਰੂ ਜੀ ਕਹਿਣ ਲੱਗੇ ਵੀ ਧਿਆਨ ਦੇ, ਜਦੋਂ ਸਾਡੀ ਮਨ ਬਿਰਤੀ ਗੁਰੂ ਦੇ ਸ਼ਬਦ ਨਾਲ ਛੁੰਦੀ ਹੈ ਨਾ, ਤਾਂ ਕੀ ਮਿਲਦਾ? ਆਪ ਜੀ ਵਿਚਾਰ ਕਰਕੇ ਦੇਖਣਾ, ਸਤਿਗੁਰ ਪਰਸ ਕਰ ਨਾਮ ਸੁਮਈਆ। ਦੇਖੋ ਇਸ ਪੰਕਤੀ ਦੇ ਅੰਦਰ ਦੋ ਵਾਰੀ ਨਾਮ ਅੱਖਰ ਆਇਆ ਜੇ, विचार करना, दोवरी नाम अखर आया। किदा पहला आया राम नाम मेरे प्राण वसाए, जिहड़ा पहला नाम है वह नन्ने नूं कन्ना ते मम्मा ते औंकड़िया, ठीक है। फिर की आया कहिंदे सतगुर परस कर नाम सुमैया, फिर नाम आ गया, भगत एक ही है। जिहड़ा दूजा नाम है ना उत्थे नन्ने नूं कन्ना ते मम्मे नूं सिहारी है, उन्हें यही चीजा फड़निया ने जिहड़ियां आपां नहीं फड़दे, ठीक है भाई। जिहड़ा पहला नाम आया वह शब्द है, जिहड़ा दूजा नाम आया वह सूझी है। किदा कहते जो साड़ी मन बिती गुरु ग्रंथ साहब चादर के स्पर्श करती है, छूंदी है, तो सानू की मिलता है? सानू सोझी मिलती है। जो साड़ी मन बिती गुरु के नाल जुड़ती है, सानू गुरु को मिलता है? सोझी मिलती है। तो क्लीयर हो गया उन्होंने की क्या, सतगुर परस कर नाम समैया, भी जो मैं गुरु के नाल परस कहना पर छूया तो की मिलया? सोझी मिली मैनू, ठीक। जो सोझी मिली मैनू, सोझी आई मैनू, ठीक है। हुण तुसीं ध्यान दिओ, तुसीं रोज़ गुरबाणी पढ़ी जाने हो, ठीक। बाणी पढ़न वाला भी एक दिन नूं कह दिंदा, कहिंदा मैं बड़े पाठ किते पर मैनू नहीं समझ लगी। उहदा कारण की है कि उसने गुरबाणी तन करके पढ़ी है, मन करके उहदी स्पर्श कहिंदा पाओ गुरु ग्रंथ साहिब दे उपदेश दे नाल मन बिती छूई नहीं, अजे तक टच नहीं कीती। टच कर जांदी तां समझ लग जाणी सी। जिन्हां दी मन बिरती गुरु ग्रंथ साहिब दे चरणां दे नाल छू जांदी है, ते गुरु जी की कहण लगे, कहिंदे राम नाम मेरे प्राण वसाए, कहिंदे ऐसी सोझी मिली मैनूं गुरु चरणां दे विचों, ऐसी सोझी मिली, कहिंदे मेरे श्वासां दे अंदर उस परमात्मा दा नाम वस गया, शब्द वस गया, कहिंदे मेरे श्वासां सिमरन चलन लग पिया। कहिंदे कीहड़ी गल्लों? क्योंकि गुरु साहिब कहिंदे जदों गुरु दा उपदेश मेरे मन दे नाल छुआ गया, मेरी मन बिरती दे नाल छुआ गया, ठीक है। फिर आओ गुरु जी की कहन लगे, कहते जन की टेक हर नाम टकैया, कहते उस स्पर्श ने, उस छून ने जब मैं उसनु परस किया, स्पर्श किया, टच किया, तो मेरे ते बिरती बदल गई। कहना मैं कैसी बिरती बदल गई? तो गुरु जी की कहन लगे, कहते जन की टेक, टेक नु कहते आसरा, हर नाम टकैया, टकैया किनू कहते? टिक गया, ठीक है। कहते मैं तो हैरान हो गया कि जिहड़ा सारी जिंदगी का एक आसरा नाम है ना, कहते वह नाम मेरे अंदर टिक गया, मेरी गल बन गई। कदों? जदों मेरी मन बिरती गुरु चरणा दे नाल छू गई, टच कर गई, ठीक है। इहदा मतलब कि जे तुहाडी सोच ते गुरु की सोच एक हो जाए, इहनूं छूणा कहिंदे आ, तुहाडी सोच ते गुरु की सोच एक हो जाए, उदों तुसीं छुआ के ना लैंदे। फिर गुरु जी की कहन लगे, कहिंदे सतगुर की धर लागा जावां, गुर कृपा ते हर दर लईआ। ध्यान देना हुण गुरु जी की कहन लगे आप जी नूं, गुरु जी आप जी नूं समझाउण लगे, कहिंदे सतगुर की धर लागा जावां, सतगुर की धर, धर किहनूं कहिंदे? आसरा। लागा जावा, मैं लग्या जा रहा, मैं तुरिया जा रहा, मैं रस्ते तो तुरिया जा रहा। इहदे मन गुरु रामदास पातशाह कहन लगे, कहन लगे सतगुर की तर लागा जावा, कहिंदे जिहड़ा गुरु है ना, मैं उहदा पल्ला फड़ लिया, आसरा लै लिया, पल्ला फड़ लिया। कहिंदे मैं पल्ला फड़ लिया ते लागा जावा, कहिंदा भाव मैं पल्ला फड़ के ना ते उस राह ते तुरिया जा रहा। किहड़े राह ते? जिहड़े राह ते गुरु अमरदास पातशाह गए ते दरगाह च पहुंच के परमात्मा च लीन हो गए। कहिंदे मैं भी अज उसी राह ते तुरिया जान दिया, उसी राह ते तुरिया जान दिया, धर लागा जावा, गुर कृपा ते हर दर लईआ। हुण ध्यान देना, गुर कृपा ते हर दर लईआ, लईआ किहनूं कहिंदे? आपां कई भाषा आपो अपनी, ठीक है। किसे वेले कोई चीज़ आपां किसे को लैणी हुंदी ते आपां उहनूं की पुछदे? तू चीज लई आ, इहदा लई आ दा मतलब मिल गई है, लभ पई है। ते गुरु रामदास पातशाह की कहिंदे? कहिंदे भी जदों मैं उस मार्ग ते तुरिया ना, जिस मार्ग ते गुरु अमरदास जी मैनूं तुराउणा चाहुंदे सी, मैं उस मार्ग ते तुर पिया। कहिंदे की मिलिया? कहिंदे गुर कृपा ते हर दर लई आ। कहिंदे मैं उस दसम द्वार दा अपने अंदरों दरवाजा लभ लिया, मैं लभ लिया दसम द्वार किहड़े पासे आ। सच जे जिहड़ियां मन बिरतियां शब्द नाल जुड़ जांदियां, नाम नाल जुड़ जांदियां ना, ਉਹ ਸਿੱਧੇ ਹੋ ਕੇ ਤੁਰ ਪੈਂਦੇ ਆ ਸਿੱਧੇ। ਉਹਨਾਂ ਨੂੰ ਝੂਠੀ ਦਾਤ ਨਾਲ ਕਿਸੇ ਸੰਸਾਰ ਦੀ ਮੰਗ ਨਾਲ ਕੋਈ ਮਤਲਬ ਨਹੀਂ ਹੈ, ਠੀਕ ਹੈ। ਜਦੋਂ ਸਿੱਧੇ ਹੋ ਕੇ ਤੁਰ ਪੈਂਦੇ ਆ ਨਾ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਹੁਣ ਉਹਨਾਂ ਦੀ ਮਨ ਦੀ ਬਿਰਤੀ ਬਣ ਗਈ ਇੱਦਾਂ ਦੀ ਵੀ ਸਵਾਏ ਨਾਮ ਤੋਂ ਕੁਛ ਨਹੀਂ ਕਰਨਾ, ਸਵਾਏ ਸਿਮਰਨ ਤੋਂ ਕੁਛ ਨਹੀਂ ਮੰਗਣਾ, ਕੁਛ ਨਹੀਂ ਗੁਰੂ ਦੇ ਚਰਨਾਂ ਦੇ ਵਿੱਚ ਮੈਂ ਅੱਜ ਕਹਿਣਾ ਵੀ ਗੁਰੂ ਜੀ ਆਪ ਜੀ ਕਿਰਪਾ ਕਰੋ ਸਾਨੂੰ ਆਹ ਦੇ ਦਿਓ ਸਾਨੂੰ ਉਹ ਦੇ ਦਿਓ, ਕਹਿੰਦੇ ਕੁਛ ਨਹੀਂ ਚਾਹੀਦਾ। ਕਹਿੰਦੇ ਫਿਰ ਉਹ ਮਹਿਸੂਸ ਕਰਦੇ ਵੀ ਦਸਵਾਂ ਦੁਆ ਦਾ ਦਰਜਾ ਲੱਭ ਲਿਆ ਸੀ, ਕਿਉਂਕਿ ਸਿੱਧੇ ਤੁਰੇ ਜਾਣ ਡੇ ਹੋ। ਹੁਣ ਧਿਆਨ ਦਿਓ, ਭਾਵੇਂ ਪਿੰਡ ਦੂਰ ਹੋਵੇ ਘਰ ਦੂਰ ਹੋਵੇ ਤੇ ਬੰਦਾ ਸਿੱਧੀ ਗਲੀ 'ਚ ਪੈ ਜਾਵੇ ਤੇ ਕਿਸੇ ਦਾ ਮਗਰੋਂ ਫੋਨ ਆ ਜਾਵੇ, ਭੈਣ ਜੀ ਭਾਈ ਸਾਹਿਬ ਐਡਰੈਸ ਲੱਭਾ ਕਿ ਨਹੀਂ, ਘਰ ਲੱਭਾ ਕਿ ਨਹੀਂ, ਕੀ ਕਹਿੰਦਾ ਲੱਭ ਪਿਆ ਲੱਭ ਪਿਆ। ਹੁਣ ਅਗਲਾ ਸਵਾਲ ਖੜਾ ਕਰਦਾ ਲੱਭ ਪਿਆ ਕਹਿੰਦਾ ਪਹੁੰਚ ਗਏ, ਆ ਕਰਾਇਓ ਕਿਸੇ ਘਰ ਵਾਲੇ ਨਾਲ ਗੱਲ, ਕਹਿੰਦਾ ਭਾਜੀ ਪਹੁੰਚੇ ਨਹੀਂ ਹੈ ਪਰ ਰਾਹ ਲੱਭ ਪਿਆ ਘਰ ਲੱਭ ਪਿਆ। ਇਹਦਾ ਮਤਲਬ ਕੀ ਆ ਕਿ ਹੁਣ ਮੈਂ ਸਿੱਧਾ ਹੀ ਜਾਣ ਡਿਆ, ਮੈਨੂੰ ਪਤਾ ਲੱਗ ਗਿਆ ਘਰ ਕਿੱਥੇ ਹੈ, ਤੇ ਜਿਹਨੂੰ ਪਤਾ ਲੱਗ ਗਿਆ ਉਹ ਗੱਜ ਕੇ ਕਹਿੰਦਾ ਘਰ ਲੱਭ ਪਿਆ, ਤੇ ਇੱਥੇ ਗੁਰੂ ਰਾਮਦਾਸ ਜੀ ਗੱਜ ਕੇ ਕਹਿਣ ਰਿਹਾ ਕਿ ਮੈਨੂੰ ਦਸੋਂ ਦੁਆਰ ਦਾ ਦਰਵਾਜ਼ਾ ਲੱਭ ਪਿਆ ਕਿਉਂਕਿ ਮੈਂ ਰਾਹ ਤੇ ਤੁਰ ਪਿਆ, ਹੁਣ ਨਹੀਂ ਮੈਨੂੰ ਪਰਵਾਹ ਕੋਈ ਵੀ, ਠੀਕ ਹੈ। ਇਹਦਾ ਮਤਲਬ ਉਹਨਾਂ ਦਾ ਇਸ਼ਾਰਾ ਕੀਤਾ ਵੀ ਮੈਂ ਸਿੱਧਾ ਤੁਰਿਆ ਜਾਣ ਡਿਆ ਤੇ ਮੈਂ ਜਾਂ ਦਸਵਾਂ ਦੁਆਰ ਨੂੰ ਜਾਣ ਡਿਆ, ਹੁਣ ਮੈਂ ਨਾਮ ਸਿਮਰਨ ਝੂਠੀਆਂ ਮੰਗਾਂ ਲਈ ਨਹੀਂ ਕਰਦਾ, ਇਸ ਕਰਕੇ ਮੈਨੂੰ ਪਰਵਾਹ ਨਹੀਂ, ਹੁਣ ਮੈਨੂੰ ਦਰਵਾਜ਼ਾ ਲੱਭ ਪਿਆ, ਮੈਂ ਤੁਰ ਪਿਆ ਸਿੱਧਾ ਉਸ ਪਾਸੇ ਨੂੰ। ਤੇ ਫਿਰ ਕੀ ਕਹਿਣ ਲੱਗੇ, ਕਹਿਣ ਲੱਗੇ ਇਹ ਸਰੀਰ ਕਰਮ ਕੀ ਧਰਤੀ, ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮੱਥ ਮੱਥ ਤੱਤ ਕਢਾਈ ਆ। ਵਾਹ ਵਾਹ, ਗੁਰੂ ਰਾਮਦਾਸ ਜੀ ਕਹਿੰਦੇ ਇਹ ਸਰੀਰ ਕਰਮ ਕੀ ਧਰਤੀ। ਧਿਆਨ ਦਿਓ ਹੁਣ ਜਰਾ ਵਿਚਾਰ ਦੇ ਨਾਲ ਸ਼੍ਰਵਣ ਕਰਨਾ, ਸਰੀਰ ਤੇ ਸਾਰੇ ਇੱਕੋ ਜਿਹੇ, ਕੀੜਾ ਮਕੌੜਾ ਸੱਪ ਡੰਗਰ ਕੁੱਤਾ ਸਭ ਫੰਕਸ਼ਨ ਦੇ ਇੱਕੋ ਜਿਹੇ ਸਾਰੇ ਸਰੀਰਾਂ ਦੇ, ਪਰ ਇੱਥੇ ਇਹ ਸਰੀਰ ਆ ਗਿਆ, ਇਹ ਜ਼ੋਰ ਦੇ ਕੇ ਕਹਿ ਰਹੇ ਕਹਿੰਦੇ ਇਹ ਸਰੀਰ ਕਰਮ ਕੀ ਧਰਤੀ। ਗੁਰੂ ਰਾਮਦਾਸ ਜੀ ਕਹਿੰਦੇ ਜੱਗ ਵਾਲਿਓ ਗੱਲ ਸੁਣ ਲਓ, ਜਿਹੜਾ ਮਨੁੱਖ ਸਰੀਰ ਹੈ ਨਾ ਇਹ ਕਰਮ ਕੀ ਧਰਤੀ, ਕਹਿੰਦੇ ਧਰਤੀ ਹੈ, ਕਹਿੰਦੇ ਕਿਹੜੀ ਧਰਤੀ ਆ, ਕਹਿੰਦੇ ਜਿਹਦੇ ਅੰਦਰ ਪਿਛਲਿਆਂ ਜਨਮਾਂ 'ਚ ਜਿੰਨੇ ਆਪਾਂ ਚੰਗੇ ਮਾੜੇ ਕਰਮ ਕੀਤੇ ਆ ਉਹਦਾ ਬੀਜ ਬੋਇਆ ਆ, ਪਿਛਲਿਆਂ ਜਨਮਾਂ 'ਚ ਜੋ ਕੁਛ ਆਪਾਂ ਕੀਤਾ ਨਾ ਇਹ 'ਚ ਬੀਜ ਬੋਇਆ ਆ। ਕਹਿੰਦੇ ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮੱਥ ਮੱਥ ਤੱਤ ਕਢਾਈ ਆ। ਕਹਿੰਦੇ ਵੀ ਹੁਣ ਵਿਚਾਰ ਕਰਿਓ, ਕਹਿੰਦੇ ਇਹਦੇ ਅੰਦਰ ਬੀਜ ਬੋਇਆ ਤੇ ਪਿਛਲਿਆਂ ਕਰਮਾਂ ਦੇ ਮੁਤਾਬਕ ਜੋ ਕੁਝ ਵੀ ਅਸੀਂ ਕੀਤਾ ਨਾ ਉਸ ਧਰਤੀ ਅੰਦਰ ਉੱਗਿਆ ਆ। ਕਿੱਦਾਂ, ਆਪਾਂ ਇੱਥੇ ਬੈਠੇ ਹਾਂ ਤੇ ਉੱਗਿਆ ਹੀ ਖਾਣ ਡਿਆ, ਕਿੱਦਾਂ ਖਾਣ ਡਿਆ ਉੱਗਿਆ, ਕਦੇ ਗੌਰ ਕਰਿਓ ਗੁਰੂ ਜੀ ਸਾਨੂੰ ਕੀ ਕਹਿੰਦੇ। ਅਸੀਂ ਜਿਸ ਬੰਦੇ ਨਾਲ ਗੱਲ ਕਰਦੇ ਹਾਂ ਉਹ ਸਾਨੂੰ ਕਹਿੰਦਾ ਭਾਈ ਸਾਹਿਬ ਮੈਂ ਪਰੇਸ਼ਾਨ ਬੜਾ, ਤੇ ਉਹਨੂੰ ਕਦੀ ਕਹੇ, ਉਹਨੂੰ ਕਦੀ ਕਹਿੰਦੇ ਚੰਗੇ ਕੰਮ ਕਰਿਆ ਕਰ ਨਾ ਪਰੇਸ਼ਾਨ ਹੋ, ਕਿਆ ਕਦੀ ਉਹਨੂੰ ਹੁਣ ਹੀ ਸਮਝਾਉਂਦੇ ਹੋ। ਮਨ ਮੂਰਖ ਆਹ ਬਿਨ ਲਈਏ ਪੂਰਵ ਲਿਖੇਗਾ ਲਿਖਿਆ ਪਾਈਏ, ਜੋ ਪਿੱਛੇ ਬੀਜ ਕੇ ਆਇਆ ਕੱਟਣਾ ਹੀ ਹੋ। ਕਹਿੰਦੇ ਇਹਦਾ ਮਤਲਬ ਇਹ ਧਰਤੀ ਦੇ ਅੰਦਰ ਉੱਗਿਆ ਸਭ ਕੁਛ, ਉਹ ਜੋ ਅਸੀਂ ਪਿੱਛੇ ਬੀਜਿਆ ਸੀ, ਤੇ ਫਿਰ ਧਰਤੀ ਇਹ ਤਾਕਤ ਵਾਲੀ ਹੈ ਨਾ ਫਿਰ, ਠੀਕ ਹੈ ਬਈ, ਇੱਥੇ ਉੱਗਣ ਡਿਆ ਸਭ ਕੁਛ। ਤੇ ਇੱਥੇ ਗੁਰੂ ਜੀ ਕੀ ਕਹਿੰਦੇ ਆਪ ਜੀ ਨੂੰ ਸਮਝਾਉਂਦੇ ਪਏ, ਕਹਿੰਦੇ ਉੱਗਿਆ ਆ ਗੁਰਮੁਖ ਮੱਥ ਮੱਥ, ਮੱਥ ਮੱਥ ਕਿਹਨੂੰ ਕਹਿੰਦੇ, ਰਿੜਕਣਾ, ਤੱਤ ਕਢਾਈ ਆ, ਤੱਤ ਕਿਹਨੂੰ ਕਹਿੰਦੇ, ਅਸਲੀਅਤ ਨੂੰ। ਕਹਿਣ ਲੱਗੇ ਇੱਦਾਂ ਆ ਜਿਵੇਂ ਕੋਈ ਜਨਾਨੀ ਦਹੀਂ ਰਿੜਕਦੀ ਹੈ, ਰਿੜਕਦੀ ਜਾਂਦੀ ਹੈ, ਰਿੜਕਦੀ ਜਾਂਦੀ ਹੈ, ਰਿੜਕਦੀ ਜਾਂਦੀ ਹੈ, ਤੂੰ ਚ ਮੱਖਣ ਕੱਢ ਲੈਂਦੀ ਹੈ। ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਇਸ ਧਰਤੀ ਦੇ ਅੰਦਰ ਸਾਡੇ ਕੀਤੇ ਕਰਮ ਜਿਹੜੇ ਉਹਨਾਂ ਦਾ ਬੀਜ ਉੱਗਿਆ ਆ, ਪਰ ਗੁਰੂ ਦੇ ਲੜ ਲੱਗ ਕੇ ਉਹ ਪਿਛਲੇ ਜਿਹੜੇ ਕਰਮ ਕੀਤੇ ਆ ਨਾ ਉਹਨਾਂ ਕਰਮਾਂ ਨੂੰ ਰਿੜਕ ਰਿੜਕ ਕੇ ਵਿਚਾਰ ਵਿਚਾਰ ਕੇ ਤੱਤ ਕਢਾਈਆ। ਕਹਿੰਦੇ ਮੈਂ ਅਸਲੀਅਤ ਕੱਢ ਲਈ ਹੈ। ਕੀ ਅਸਲੀਅਤ ਕੱਢ ਲਈ ਹੈ? ਕਿ ਜੇ ਮੈਂ ਗੁਰੂ ਦੇ ਲੜ ਲੱਗ ਜਾਂਦਾ, ਗੁਰੂ ਦੇ ਮਾਰਗ 'ਤੇ ਤੁਰ ਪੈਂਦਾ ਤਾਂ ਕੀ ਹੋਏਗਾ ਕਿ ਜਿੰਨੇ ਇਸ ਮੇਰੀ ਜ਼ਮੀਨ ਦੇ ਧਰਤੀ ਦੇ ਅੰਦਰ ਚੰਗੀਆਂ ਮਾੜੀਆਂ ਫਸਲਾਂ ਘਾਹ ਜੋ ਕੁਝ ਵੀ ਉੱਗਿਆ ਸਾਰਾ ਕੁਝ ਖਤਮ ਹੋ ਜਾਣਾ, ਸਾਰਾ ਕੁਝ ਖਤਮ ਹੋ ਜਾਣਾ, ਸਾਰਾ ਕੁਝ ਸੜ ਕੇ ਰਾਖ ਹੋ ਜਾਣਾ, ਠੀਕ ਹੈ। ਕੀ ਹੋਇਆ, ਇਹ ਦਾਤ ਕਿੱਥੋਂ ਮਿਲੀ? ਗੁਰੂ ਕੋਲੋਂ ਮਿਲੀ। ਤੇ ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਫਿਰ ਇੱਦਾਂ ਕਰ, ਲਾਲ ਜਵੇਹਰ ਨਾਮ ਪ੍ਰਗਾਸਿਆ, ਲਾਲ ਜਵੇਹਰ ਨਾਮ ਪ੍ਰਗਾਸਿਆ। ਕਹਿੰਦੇ ਜਦੋਂ ਮੈਂ ਤੱਤ ਕੱਢਿਆ, ਅਸਲੀਅਤ ਕੱਢ ਲਈ ਵੀ ਇਹ ਘਾਹ ਜਿਹੜਾ ਸਾਰਾ ਸੜ ਸਕਦਾ, ਠੀਕ ਹੈ, ਅਤੇ ਮੈਂ ਕੀ ਕੀਤਾ, ਲਾਲ ਜਵੇਰ ਨਾਮ ਪ੍ਰਗਾਸਿਆ। ਲਾਲ ਜਵੇਰ ਕਿਉਂ ਲਿਖਿਆ? ਕੀਮਤੀ ਜਵੇਰ, ਜਵਾਹਰ ਜਿਹੜੇ ਹੁੰਦੇ ਨੇ, ਜਿੱਦਾਂ ਆਪਾਂ ਕਹਿੰਦੇ ਹੀਰੇ ਜਵਾਹਰਾਤ ਮਹਿੰਗੇ ਹੁੰਦੇ, ਕਹਿੰਦੇ ਉਹਨੇ ਹੀਰੇ ਜਵਾਹਰਾਤ ਮੰਗਣਾ, ਜਿਹੜਾ ਨਾਮ ਹੈ ਨਾ ਬੜਾ ਮਹਿੰਗਾ ਹੈ, ਇਹਦੇ ਵਰਗਾ ਕੋਈ ਮਹਿੰਗਾ ਨਹੀਂ ਤੱਤ ਹੈਗਾ ਹੋਰ ਕੋਈ ਵੀ। ਅਤੇ ਕਹਿੰਦੇ ਮੈਂ ਕੀ ਕੀਤਾ, ਕਹਿੰਦੇ ਉਹਨਾਂ ਨਾਮ ਤੱਤਿਆ ਨਾ, ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ, ਉਹ ਮੈਂ ਅੰਦਰ ਪ੍ਰਕਾਸ਼ ਕਰ ਲਿਆ, ਉਹਦਾ ਚਾਨਣ ਹੋ ਗਿਆ ਮੇਰੇ ਅੰਦਰ। ਜਦੋਂ ਚਾਨਣ ਹੋਇਆ, ਭਾਂਡੇ ਪਾਓ ਪਵੇ ਤਿਤ ਇਹੀ ਆ, ਵਾਹ ਵਾਹ, ਭਾਂਡੇ ਪਾਓ। ਭਾਂਡਾ ਕੀ ਹੈ? ਸਰੀਰ, ਇਹ ਭਾਂਡਾ ਹੈ, ਬਰਤਨ ਹੈ, ਠੀਕ ਹੈ ਨੀ। ਭਾਂਡੇ ਪਾਓ ਪਵੇ ਤਿਤ ਇਹੀ ਆ, ਕਹਿੰਦੇ ਜਿਨ੍ਹਾਂ ਨੇ ਅੰਦਰ ਇਹ ਪ੍ਰਕਾਸ਼ ਕੀਤਾ ਹੈ, ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਕੀਤਾ, ਚਾਨਣ ਕੀਤਾ, ਕਹਿੰਦਾ ਉਹਨਾਂ ਦੇ ਭਾਂਡਿਆਂ ਦੇ ਅੰਦਰ ਗੁਰੂ ਦੀ ਐਸੀ ਕਿਰਪਾ ਹੁੰਦੀ ਹੈ, ਉਹਦੇ ਅੰਦਰ ਪ੍ਰੇਮ ਪੈ ਜਾਂਦਾ ਹੈ, ਉਹਦੇ ਅੰਦਰ ਪ੍ਰੇਮ ਪੈ ਜਾਂਦਾ ਹੈ। ਸੱਚ ਜੀ, ਤੁਸੀਂ ਗੁਰਬਾਣੀ ਨੂੰ ਅੰਦਰ ਵਸਾ ਕੇ ਦੇਖੋ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਦੇਖੋ, ਗੁਰਬਾਣੀ ਦਾ ਸਤਿਕਾਰ ਕਰਕੇ ਦੇਖੋ, ਠੀਕ ਹੈ, ਕੁਛ ਦਿਨਾਂ ਦੇ ਅੰਦਰ ਤੁਹਾਡੇ ਅੰਦਰ ਇੱਕ ਪ੍ਰੇਮ ਪੈਦਾ ਹੋਣਾ, ਇੱਕ ਗੁਰਸਿੱਖ ਪਿਆਰੇ ਮਿਲੇ। ਬਾਬਾ ਜੀ ਕਹਿੰਦੇ ਕ੍ਰੋਧ ਬੜਾ ਆਉਂਦਾ ਮੈਨੂੰ, ਬੜਾ ਗੁੱਸਾ ਆਉਂਦਾ ਮੈਨੂੰ, ਮੈਨੂੰ ਕੋਈ ਬੰਦਾ ਚੰਗਾ ਹੀ ਨਹੀਂ ਲੱਗਦਾ, ਮੈਨੂੰ ਕੋਈ ਮਾੜੀ ਗੱਲ ਕਵੇ ਸਹੀ, ਮੇਰਾ ਦਿਲ ਕਹਿੰਦਾ ਇਹਨੂੰ ਗੋਲੀ ਮਾਰ ਦਿਆਂ। ਅੱਛਾ, ਕਹਿੰਦੇ ਮੈਨੂੰ ਬੜੀ ਪਰੇਸ਼ਾਨੀ ਹੁੰਦੀ, ਬਾਬੇ ਬੜਾ ਪਰੇਸ਼ਾਨ ਹੈ, ਕੋਈ ਇਲਾਜ ਦੱਸੋ। ਅਤੇ ਅਸੀਂ ਉਹਨੂੰ ਕਿਹਾ, ਐਂ ਗੁਰਬਾਣੀ ਦੀ ਵਿਚਾਰ ਕਰਦੇ ਹੋ, ਇਕੱਲੀ ਪੜ੍ਹਦੇ ਹੋ? ਕਹਿੰਦਾ ਮੈਂ ਤਾਂ ਕਦੀ ਪੜ੍ਹੀ ਵੀ ਨਹੀਂ ਹੈ, ਵਿਚਾਰ ਤਾਂ ਦੂਰ ਦੀ ਗੱਲ ਹੈ। ਚੰਗਾ, ਫਿਰ ਇੱਕ ਕੰਮ ਕਰੋ, ਬਾਣੀ ਪੜ੍ਹਿਆ ਕਰੋ। ਕਹਿੰਦੇ ਫਿਰ ਕਿਉਂ? ਭਾਈ ਸਾਹਿਬ ਇੱਦਾਂ ਆ, ਹੁਣ ਕਿਸੇ ਬੰਦੇ ਨੂੰ ਕਿਹਾ ਦਵਾਈ ਖਾਇਆ ਕਰੋ, ਕਹਿੰਦਾ ਕਿਉਂ? ਹੁਣ ਦਵਾਈ ਖਾ ਕੇ ਪਤਾ ਲੱਗੂ ਕਿਉਂ? ਅੱਖ ਲੱਗ ਤੇ ਖਾ ਲਾ। ਕਹਿੰਦਾ ਚਲੋ ਠੀਕ। ਉਹਨੇ ਬਾਣੀ ਪੜ੍ਹਨੀ ਸ਼ੁਰੂ ਕਰਤੀ, 10-15 ਦਿਨ ਬਾਣੀ ਪੜ੍ਹਦਾ ਰਿਹਾ, ਠੀਕ। ਅਤੇ ਇੱਕ ਦਿਨ ਕਹਿੰਦਾ ਬਾਣੀ ਪੜ੍ਹਦਾ ਪਰ ਮੈਨੂੰ ਵੀ ਪੂਰਾ ਫਰਕ ਨਹੀਂ ਪਿਆ। ਕੁਛ ਫਰਕ ਪੈ ਗਿਆ। ਕਿਹੜਾ ਫਰਕ ਪੈ ਗਿਆ? ਵੀ ਅੱਗੇ ਜਿਹੜਾ ਘੰਟਾ ਮਾੜੀ ਸੋਚਾਂ ਸੋਚਦਾ ਸੀ, ਕਲਪਦਾ ਸੀ, ਖਿੱਚਦਾ ਸੀ, ਆ ਨਹੀਂ ਚੰਗਾ, ਮੁੰਡਾ ਨਹੀਂ ਮੇਰਾ ਚੰਗਾ, ਕੰਮ ਨਹੀਂ ਕਰਦਾ, ਜੇ ਉਹ ਹੁਣ ਘੰਟਾ ਬਾਣੀ ਪੜ੍ਹਦਾ ਸੀ। ਅਤੇ ਕੀ ਹੋਇਆ? ਉਹ ਘੰਟਾ ਬਾਣੀ ਪੜ੍ਹਨ ਦੇ ਨਾਲ ਉਹ ਘੰਟਾ ਬਿਜ਼ੀ ਹੋ ਗਿਆ, ਉਹਦਾ ਧਿਆਨ ਗਿਆ ਹੀ ਨਹੀਂ ਉਸ ਪਾਸੇ। ਪਰ ਕ੍ਰੋਧ ਘਟਿਆ, ਪਰ ਘਟਿਆ ਪੂਰਾ ਨਹੀਂ ਘਟਿਆ ਜੇ, ਠੀਕ ਹੈ। ਹੁਣ ਕੀ ਹੋਇਆ? ਦਸਾਂ ਦਿਨਾਂ ਬਾਅਦ ਕਹਿੰਦਾ ਬਾਬਾ ਦੇਖੋ, ਐਵੇਂ ਝੂਠ ਨਹੀਂ ਮੈਂ ਬੋਲਦਾ, ਮਾੜਾ ਮੋਟਾ ਫਰਕ ਪਿਆ ਪਰ ਗੱਲ ਨਹੀਂ ਬਣੀ ਹੈ ਜੀ, ਵੀ ਕ੍ਰੋਧ ਆਉਂਦਾ ਹੈ ਮੈਨੂੰ। ਕੋਈ ਨਹੀਂ, ਹੁਣ ਤੁਸੀਂ ਇੱਦਾਂ ਕਰਿਆ ਕਰੋ, ਗੁਰਬਾਣੀ ਦੀ ਵਿਚਾਰ ਕਰਿਆ ਕਰੋ। ਕਹਿੰਦੇ ਫਿਰ ਕਿਉਂ ਕਰੋ? ਤੁਸੀਂ ਲੱਗ ਪਿਆ ਹੁਣ ਬਾਣੀ ਪੜ੍ਹਦਾ, ਹੌਲੀ ਹੌਲੀ ਵਿਚਾਰ ਕਰਦਾ ਹੈ, ਸਮਝ ਅਜੇ ਆਉਂਦੀ ਨਹੀਂ ਹੈ ਪਰ ਕਰਦਾ ਹੈ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਨਾ ਇੱਕ ਦਿਨ ਮਨ ਬਿੱਤੀ ਇਸ ਲੈਵਲ 'ਚ ਪਹੁੰਚ ਗਈ, ਪੜ੍ਹਦਿਆਂ ਪੜ੍ਹਦਿਆਂ ਕੀ ਪੜ੍ਹਿਆ? ਜੋਤਿ ਸੁਭਾਵੇ ਨਾਨਕਾ, ਸਹੀ ਗੱਲ ਚੰਗੀ ਕਿ ਜੋ ਪਰਮਾਤਮਾ ਕਰਦਾ ਉਹ ਚੰਗਾ ਹੀ ਕਰਦਾ ਹੈ। ਅਤੇ ਨਾਲ ਦੀ ਨਾਲ ਕੀ ਪੜ੍ਹ ਲਿਆ? ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਣ ਇਹਦੀ ਵਿਚਾਰ ਕਰਦਾ ਜ਼ੋਰ ਦਿੱਤਾ ਹੈ ਵੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਪੁੱਛਣ ਆ ਗਿਆ, ਕਹਿੰਦਾ ਜੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੁਹਾਨੂੰ ਸਮਝਾਇਆ ਵੀ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ 'ਚ ਆ, ਠੀਕ ਹੈ। ਇੱਕ ਜਗ੍ਹਾ 'ਤੇ ਲਿਖਿਆ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਕਹਿੰਦੇ ਨਾ ਤਾਂ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ, ਇਹ ਸਭ ਕੁਛ ਤੇਰੀ ਕਲਾ ਵਰਤਣ ਰਹੀ ਹੈ। ਜੇ ਕੋਈ ਮੂਰਖ ਬਣਿਆ ਫਿਰ ਤਾਂ ਤਈਆਂ ਤੂੰਹੀਆਂ ਬਣਾਇਆ, ਜੇ ਕੋਈ ਸਿਆਣਾ ਬਣਿਆ ਫਿਰ ਤਾਂ ਤੂੰਹੀਆਂ ਬਣਾਇਆ, ਤੇਰੀ ਕਲਾ ਵਰਤਣ ਰਹੀ ਹੈ। ਬਹਿ ਗਿਆ, ਜਦੋਂ ਬਹਿ ਗਿਆ ਨਾ ਆਈਆ, ਬਾਈ ਦੱਸੋ ਕੋਈ ਗੱਲਬਾਤ ਹੋਰ ਕੁਛ ਸੁਣਾਉਣੀ ਕੋਈ ਤੁਸੀਂ? ਕਹਿੰਦੇ ਹੁਣ ਕ੍ਰੋਧ ਘਟਦਾ ਹੀ ਜਾਣ ਰਿਹਾ ਹੈ, ਉਹ ਕਿਹੜੀ ਗੱਲੋਂ? ਹੁਣ ਘਰ ਗਿਆ, ਠੀਕ, ਅਤੇ ਘਰ ਗਿਆ, ਕੋਈ ਸੱਜਣ ਮਿਲਿਆ, ਉਹਨੇ ਕੁਛ ਕਹਿ ਦਿੱਤਾ ਉਹਨੂੰ, ਅੱਗੇ ਕਹਿੰਦਾ ਸੀ ਮੈਨੂੰ ਗੋਲੀ ਮਾਰ ਦੇਣੀ, ਸਿਰ ਪੜ ਦੇਣਾ, ਹੁਣ ਕੀ ਕਹਿੰਦਾ? ਕਹਿੰਦਾ ਯਾਰ ਗੱਲ ਸੁਣ, ਅੱਜ ਤਾਂ ਮੈਂ ਸੁਣ ਕੇ ਆਇਆ ਵੀ ਸਭ ਕੁਝ ਪਰਮਾਤਮਾ ਦੇ ਹੁਕਮ 'ਚ ਹੁੰਦਾ ਹੈ ਨਾ, ਅਤੇ ਜੇ ਇਹ ਕੁਛ ਕੀਤਾ, ਜੋ ਇਹਨੇ ਕੰਮ ਕੀਤਾ ਉਹਦੇ ਹੁਕਮ 'ਚ ਕੀਤਾ, ਛੱਡ ਬਣਾ। ਕਹਿੰਦਾ ਮੈਨੂੰ ਕੀ ਕਹਿਣਾ? ਕਹਿੰਦਾ ਵਾਕਈ ਬਾਬਾ ਜੀ, ਜਿਹੜੇ ਬੰਦੇ ਮੈਨੂੰ ਚੰਗੇ ਨਹੀਂ ਲੱਗਦੇ ਸੀ ਉਹਨਾਂ ਬੰਦਿਆਂ ਦੇ ਕੋਲ ਖਲੋਣ ਨੂੰ ਦਿਲ ਕਰਨ ਲੱਗ ਪਿਆ। ਇਹਨੂੰ ਕਹਿੰਦੇ ਆ ਕੀ? ਕਹਿੰਦੇ ਆ ਭਾਂਡੇ ਪਾਓ ਪਵੇ ਤਿਤ ਆਈ ਆ। ਕਹਿੰਦੇ ਜਿਹਨਾਂ ਭਾਂਡਿਆਂ ਦੇ ਅੰਦਰ ਭਾਂਡਾ ਸਰੀਰ, ਜਿਹਨਾਂ ਭਾਂਡਿਆਂ ਦੇ ਅੰਦਰ ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਭਾਂਡਾ ਮਨ ਨੂੰ ਵੀ ਕਹਿੰਦੇ, ਭਾਂਡਾ ਸਰੀਰ ਨੂੰ ਵੀ ਕਹਿੰਦੇ, ਜਿਹਨਾਂ ਦੇ ਮਨ 'ਚ ਗੁਰਬਾਣੀ ਦਾ ਪ੍ਰਕਾਸ਼ ਹੋ ਜਾਂਦਾ, ਵਿਚਾਰ ਚੱਲਦੀ ਆ, ਕਹਿੰਦੇ ਉੱਥੇ ਪ੍ਰੇਮ ਪੈਦਾ ਹੋ ਜਾਂਦਾ। ਅਤੇ ਜਿੱਥੇ ਵਿਚਾਰ ਨਹੀਂ ਹੈ ਉੱਥੇ ਪ੍ਰੇਮ ਨਹੀਂ ਹੈ, ਹੈ ਨਾ। ਉਹੀ ਬੰਦਾ ਕਹਿੰਦਾ ਸੀ ਸਿਰ ਪੜ ਦੇਣਾ, ਉਹੀ ਬੰਦਾ ਹੁਣ ਅੱਜ ਕੀ ਕਹਿਣ ਡਿਆ? ਕਹਿੰਦਾ ਮੈਂ ਤਾਂ ਸਿਰ ਕੀ ਪਾਉਣਾ ਤੇ ਜੋ ਰੱਬ ਕਰਾਉਣ ਡਿਆ ਉਹ ਕਰਨ ਡਿਆ। ਠੀਕ, ਮਨ ਬਿਰਤੀ ਹੈ। ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਦੇਖੋ ਅੱਗੇ ਕੀ ਕਹਿਣ ਲੱਗੇ। ਕਹਿੰਦੇ ਵੀ ਮੈਂ ਇੱਕ ਤਜਰਬਾ ਕੀਤਾ। ਪੁੱਛਿਆ ਕੀ ਤਜਰਬਾ ਕੀਤਾ ਪਾਤਸ਼ਾਹ ਆਪ ਜੀ ਨੇ? ਤਾਂ ਤਜਰਬਾ ਦੱਸਣ ਲੱਗੇ, ਕਹਿੰਦੇ ਦਾਸਣ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਪਈਆ। ਆਹਾ, ਦੇਖੋ ਕੀ ਕਹਿ ਦਿੱਤਾ। ਕਹਿੰਦੇ ਜੋ ਜਨ ਰਾਮ ਭਗਤ ਨਿਜ ਪਈਆ, ਜੋ ਜਨ ਕਹਿੰਦੇ ਜਿਹੜੇ ਉਸ ਪਰਮਾਤਮਾ ਦੇ ਪ੍ਰੇਮ ਚ ਪੱਕੇ ਹੋ ਚੁੱਕੇ ਆ, ਪੱਕ ਚੁੱਕੇ ਉਹਦੇ ਪ੍ਰੇਮ ਚ, ਪਰਮਾਤਮਾ ਦੇ ਪ੍ਰੇਮ ਚ ਪੱਕ ਚੁੱਕੇ ਆ, ਉਹਦੇ ਤੋਂ ਬਗੈਰ ਦੂਰ ਹੀ ਨਹੀਂ ਹੁੰਦੇ, ਉਹਦੇ ਨਾਲ ਹੀ ਜੁੜੇ ਰਹਿੰਦੇ 24 ਘੰਟੇ। ਕਹਿੰਦੇ ਬਈ ਇੱਕ ਕੰਮ ਕਰੋ, ਫਿਰ ਦਾਸਣ ਦਾਸ ਦਾਸ ਹੋਏ ਰਹੀਏ, ਪਹਿਲਾਂ ਦਾਸਣ ਫਿਰ ਦਾਸ ਫਿਰ ਦਾਸ। ਵਾਹ ਵਾਹ। ਕਹਿੰਦੇ ਬਈ ਉਹ ਜਿਹੜੇ ਰੱਬ ਚ ਮਿਲੇ ਨੇ, ਜਿਹੜੇ ਰੱਬ ਚ ਲੀਨ ਨੇ, ਜਿਹਨਾਂ ਦੇ ਅੰਦਰ ਪ੍ਰਕਾਸ਼ ਆ, ਜਿਹਨਾਂ ਦੇ ਅੰਦਰ ਉਸ ਪ੍ਰਭੂ ਦੇ ਸ਼ਬਦ ਦੀ ਜੋਤ ਜਗਦੀ ਹੈ ਨਾ, ਜਿਸ ਜੋਤ ਦਾ ਨਾਮ ਬ੍ਰਹਮ ਗਿਆਨ ਹੈ। ਠੀਕ ਹੈ ਬਈ, ਦੇਖੋ ਜੋਤ ਸਾਡੇ ਸਾਰੇ ਅੰਦਰ ਜਗਦੀ ਹੈ, ਜੋਤ ਸਾਰੇ ਅੰਦਰ ਜਗਦੀ ਹੈ। ਕੋਈ ਐਸਾ ਜੀ ਨਹੀਂ ਜਿਹਦੇ ਅੰਦਰ ਜੋਤ ਨਹੀਂ ਜਗਦੀ। ਕੁੱਤੇ ਅੰਦਰ ਵੀ ਜਗਦੀ ਜੇ, ਡੰਗਰ ਅੰਦਰ ਵੀ ਜਗਦੀ ਜੇ, ਰੁੱਖ ਅੰਦਰ ਵੀ ਜਗਦੀ ਜੇ, ਸਾਰੇ ਅੰਦਰ ਜੋਤ ਜਗਦੀ। ਪਰ ਜਿਹੜੀ ਜੋਤ ਹੈ ਨਾ, ਉਹਦੀ ਪਾਵਰ ਵੱਖੋ ਵੱਖਰੀ ਹੈ। ਪਾਵਰ ਦਾ ਨਾਂ ਰੱਖਿਆ, ਜੋਤ ਦੀ ਪਾਵਰ ਦਾ ਨਾਂ ਰੱਖਿਆ। ਉਸੇ ਜੋਤ ਦੇ ਅਧੀਨ ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਦਾ ਤੇ ਮਨਮੁੱਖ ਗਿਆ। ਗੁਰੂ ਜੀ ਨੇ ਅੱਖਾਂ ਦੀ ਜੋਤ ਦੇ ਨਾਲ ਸੰਸਾਰ ਨੂੰ ਵੇਖਦਾ ਤੇ ਮਨਮੁੱਖ ਕਹਿਤਾ ਗੁਰੂ ਜੀ ਨੇ। ਕੀ ਕਹਿੰਦੇ? ਕਹਿੰਦੇ ਮਨਮੁੱਖ। ਕਿਹੜੀ ਗੱਲੋਂ? ਅੱਖਾਂ ਦੀ ਜੋਤ ਤੇ ਉਹੀ ਹੈ, ਵੇਖਣ ਦਾ ਤਰੀਕਾ ਤੇ ਉਹੀ ਸਾਰਿਆਂ ਦਾ ਹੀ। ਠੀਕ ਹੈ, ਪਰ ਮਨਮਤੀ ਆਇਆ ਸੰਸਾਰ ਦੇ ਅਧੀਨ ਹੋ ਕੇ, ਮਨ ਦੇ ਅਧੀਨ ਹੋ ਕੇ, ਆਪਣੀ ਨਵੀਂ ਗੱਲ ਕਹਿ ਕੇ, ਆਪਣੇ ਆਪ ਨੂੰ ਹਉਮੈ ਚ ਲੈ ਕੇ ਸੰਸਾਰ ਨੂੰ ਵੇਖਣ ਰਿਹਾ, ਇਹ ਬੰਦਾ ਚੰਗਾ ਨਹੀਂ ਹੈ, ਇਹ ਬੰਦਾ ਠੀਕ ਹੈਗਾ। ਇਹਦਾ ਮਨਮਤੀ ਹੈ, ਮਨਮੁੱਖ ਹੈ। ਠੀਕ, ਇਸ ਇਸ ਮਨ ਬਿਰਤੀ ਨੂੰ, ਜੋਤ ਨੂੰ ਮਨਮੁੱਖ ਕਹਿ ਦਿੱਤਾ। ਹੁਣ ਅਗਲੀ ਜੋਤ ਮਨਮੁੱਖ ਦੀ ਨਹੀਂ ਹੈ, ਉਹੀ ਜੋਤ ਉਸੇ ਤਰੀਕੇ ਨਾਲ ਦੁਨੀਆਂ ਨੂੰ ਵੇਖਣ ਰਿਹਾ। ਠੀਕ, ਤੇ ਕੀ ਹੋਇਆ? ਇਹਨਾਂ ਅੱਖਾਂ ਨਾਲ ਵੇਖਣ ਰਿਹਾ ਸੀ, ਤੇ ਅੱਖਾਂ ਨਾਲ ਵੇਖਦਾ ਵੇਖਦਾ ਕੋਈ ਸੱਜਣ ਆਇਆ। ਕੀ ਕਹਿੰਦਾ? ਉਹਨੂੰ ਫਤਿਹ ਗੁਜ਼ਾਰ ਕੇ ਤੇ ਨਮਸਕਾਰ ਕਰਦਾ। ਠੀਕ, ਤੇ ਕਿਸੇ ਨੇ ਕਿਹਾ, ਕਹਿੰਦਾ ਭਾਈ ਸਾਹਿਬ ਇਹ ਤੁਹਾਡਾ ਦੁਸ਼ਮਣ ਹੈ, ਇਹ ਉਹੀ ਹੈ ਜਿਹੜਾ ਕੱਲ ਤੈਨੂੰ ਗਾਲਾਂ ਕੱਢਣ ਰਿਹਾ ਸੀ, ਤੂੰ ਫਤਿਹ ਗੁਜ਼ਾਈ ਜਾਂਦਾ ਇਹਨੂੰ। ਤਾਂ ਘਵਾਸ ਕੇ ਕੀ ਕਹਿੰਦਾ? ਕਹਿੰਦਾ ਭਾਈ ਕੋਈ ਦੁਸ਼ਮਣ ਨਹੀਂ ਹੈ, ਜਿਹੜਾ ਇਹਨੂੰ ਹੁਕਮ ਇਹ ਕਰੀ ਜਾਂਦਾ, ਜਿਹੜਾ ਮੈਨੂੰ ਹੁਕਮ ਇਹ ਕਰੀ ਜਾਂਦਾ। ਇਸ ਮਨ ਬਿਰਤੀ ਦੇ ਮਾਲਕ ਨੂੰ ਜੋਤ ਤੇ ਉਹੀ ਅੱਖਾਂ ਨਾਲ ਵੇਖਿਆ, ਤਰੀਕਾ ਉਹੀ ਹੈ। ਇਸ ਮਨ ਬਿਰਤੀ ਨੂੰ ਗੁਰਮੁਖ ਕਹਿ ਦਿੰਦਾ। ਕਹਿੰਦਾ ਤੇ ਗੁਰਮੁਖ ਹੈ, ਦੇਖੋ ਅੰਦਰਲੀ ਜਗ ਦੀ ਜੋਤ ਦਾ ਨਾਂ ਤਬਦੀਲ ਹੋ ਗਿਆ। ਠੀਕ ਹੈ ਬਈ, ਹੁਣ ਇਹੀ ਜੋਤ ਜਗਣ ਲਈ ਅੰਦਰੋਂ ਫੁਰਨੇ ਸੁਣ ਹੋ ਗਏ। ਤੇ ਕੀ ਕਹਿੰਦਾ? ਕਹਿੰਦਾ ਛੱਡ ਪਰਾ ਯਾਰ, ਹੁਣ ਦੇਖਿਆ ਜਾਵੇ ਸੰਸਾਰ ਦੀਆਂ ਕਾਰਾਂ ਕੋਠੀਆਂ ਧੀਆਂ ਪੁੱਤਰ ਤੁਹਾਨੂੰ ਦਿਖਾਈ ਦੇਣ ਦੇ, ਉਹਨੂੰ ਵੀ ਦਿਖਾਈ ਦੇਣ ਦੇ, ਹੈਨਾ। ਤੁਸੀਂ ਆਪਣੇ ਘਰ ਦੇ ਕਿਸੇ ਝੂਠੇ ਧੰਦੇ ਦੇ ਅਧੀਨ ਹੋ ਕੇ ਗੁਰੂ ਚਰਨਾਂ 'ਚ ਮੱਥਾ ਟੇਕਣ ਗਏ, ਤੇ ਕੀ ਕਹਿੰਦੇ? ਜਾ ਕੇ ਗੁਰੂ ਜੀ ਨੂੰ, ਗੁਰੂ ਜੀ ਕਿਰਪਾ ਕਰਿਓ, ਅੱਜ ਕਚਹਿਰੀ 'ਚ ਕੇਸ ਆ, ਜਿੱਤ ਜ਼ਰੂਰ ਕਰਾ ਦਿਓ ਜੇ, ਕਹਿੰਦੇ ਹੋ। ਉਹ ਤੁਹਾਨੂੰ ਲੋੜ ਹੈ ਨਾ ਵੀ ਕੇਸ ਦੀ ਜਿੱਤ ਹੋ ਜਾਵੇ, ਪਹਿਲੀ ਸਾਡੀ ਹੋ ਜਾਵੇ, ਤੁਹਾਨੂੰ ਲੋੜ ਹੈ। ਉਹ ਭਾਈ ਪਹਿਲੀ ਦੀ ਲੋੜ ਕਿਹਨੂੰ ਨਹੀਂ, ਦੂਜੇ ਨੂੰ ਵੀ ਹੈਗੀ। ਪਰ ਬਨ ਬਿਰਤੀ ਜੋਤ ਦਾ ਫਰਕ ਆ, ਉਹ ਆਇਆ ਤਾਂ ਉਹਨੂੰ ਕਿਸੇ ਨੇ ਕਿਹਾ, ਭਾਜੀ ਇਹ ਤੁਸੀਂ ਮੱਥਾ ਟੇਕਣ ਚੱਲੇ, ਅੱਜ ਕਚਹਿਰੀ 'ਚ ਕੇਸ ਆ, ਤਾਂ ਕਰਕੇ ਚੱਲੇ ਹੋ। ਤਾਂ ਜਵਾਸ ਕੇ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣ, ਮੈਂ ਤੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਚੱਲੇ ਹਾਂ, ਕਚਹਿਰੀ ਦੇ ਕੇਸ ਦੀ ਤਾਂ ਗੁਰੂ ਨੂੰ ਪਤਾ ਹੋ, ਜਿਤਾਉਣਾ ਤਾਂ ਵੀ ਠੀਕ ਹੈ, ਹਰਾਉਣਾ ਤਾਂ ਵੀ ਠੀਕ, ਉਹਦੀ ਮਰਜ਼ੀ ਹੈ, ਛੱਡ ਪਰਾਂ। ਕਹਿੰਦਾ ਠੀਕ ਹੈ। ਅਤੇ ਕਿਸੇ ਨੇ ਕੀ ਕਹਿਤਾ? ਦੇਖੋ ਮੱਥਾ ਤੁਸੀਂ ਟੇਕਣ ਆਏ, ਮੱਥਾ ਉਹ ਟੇਕਣ ਆਇਆ, ਤੁਹਾਨੂੰ ਕੀ ਕਹਿਤਾ? ਇਹ ਲਾਲਚੀ ਬੰਦਾ ਹੈ, ਉਹਨੂੰ ਕੀ ਕਹਿਤਾ? ਗਿਆ ਉਹਨੇ ਵੀ, ਕਹਿੰਦਾ ਮੇਰਾ ਵੀ ਕੇਸ ਹੈ, ਪਰ ਉਹਨੇ ਕੀ ਕਿਹਾ? ਮਰਜ਼ੀ ਆ ਮਾਲਕ ਦੀ, ਜਿੱਦਾਂ ਦਾ ਕਰਨਾ ਕਰ ਲਊ। ਕੀ ਕਹਿੰਦਾ? ਸੰਤੀ ਲੱਗਦਾ, ਜੋਤ ਆ ਪਰ ਅੰਦਰੋਂ ਸੰਸਾਰੀ ਫੁਰਨੇ ਸੋਨਿਆ, ਅਤੇ ਉਸ ਜੋਤ ਦਾ ਨਾਂ ਸੰਤ ਰੱਖ ਦਿੱਤਾ। ਜੋਤ ਆ, ਮਨ ਬਿਰਤੀ ਹੈ। ਤਾਂ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਦਾਸਨ ਦਾਸ ਦਾਸ ਹੋ ਰਹੀਏ। ਕਹਿੰਦੇ ਜਿਹੜੇ ਪਰਮਾਤਮਾ ਦੇ ਦਾਸ ਨੇ, ਜਿਹੜੇ ਉਹਦੇ 'ਚ ਜੁੜੇ ਨੇ, ਜਿਹੜੇ ਉਹਦੇ 'ਚ ਲੀਨ ਨੇ ਨਾ, ਕਹਿੰਦੇ ਸਭ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਦਾਸ ਬਣੇ ਆ, ਜਿਹੜੇ ਉਹਨਾਂ ਦੇ ਨਾਲ ਜੁੜੇ ਆ, ਜਿਹੜੇ ਉਹਨਾਂ ਦੇ ਨਾਲ ਟੱਚ ਆ, ਜਿਹੜੇ ਉਹਨਾਂ ਦੇ ਕੋਲ ਮਗਰ ਲੱਗੇ ਆ, ਠੀਕ, ਉਹ ਕਿੰਨੇ ਕੁ ਲੱਗ ਗਏ ਹੋਣਗੇ ਜਿਹੜੇ ਉਹਨਾਂ ਨਾਲ ਜੁੜੇ? ਕਿਹਨਾਂ ਨਾਲ? ਜਿਹੜੇ ਰੱਬ 'ਚ ਲੀਨ ਆ ਉਹਨਾਂ ਨਾਲ ਜੁੜੇ। ਕਹਿੰਦਾ ਆਹੋ, ਕਹਿੰਦਾ ਉਹਨਾਂ ਨਾਲ ਜੁੜੇ ਨੇ ਹੁਣ ਜਿਹੜੇ ਉਹਨਾਂ ਨਾਲ ਜੁੜੇ ਆ, ਮਹਾਂਪੁਰਖਾਂ ਨਾਲ ਜੁੜੇ ਆ, ਕਹਿੰਦੇ ਫਿਰ ਇੱਦਾਂ ਉਹਨਾਂ ਦਾ ਸਤਿਕਾਰ ਬੜਾ ਹੁੰਦਾ ਹੋਣਾ ਵੀ ਤੇ ਮਹਾਂਪੁਰਖਾਂ ਦੇ ਲਾਗੇ ਰਹਿੰਦੇ, ਇਹ ਤੇ ਨਜ਼ਦੀਕ ਰਹਿੰਦੇ. ਕਹਿੰਦਾ ਫਿਰ ਦੇਖੀ ਮਹਾਂਪੁਰਖਾਂ ਤੱਕ, ਰੱਬ ਦੇ ਪਿਆਰਿਆਂ ਤੱਕ ਪਹੁੰਚ ਕਰਨੀ ਔਖੀ ਹੈ. ਕਿਹਦੇ ਨਾਲ ਪਹੁੰਚ ਕਰੀਦੀ ਹੈ? ਜਿਹੜਾ ਉਹਨਾਂ ਨੂੰ ਜਾਣਦਾ, ਜਿਹੜਾ ਉਹਨਾਂ ਦੇ ਲਾਗੇ ਹੈ, ਉਹਦੇ ਨਾਲ ਪਹੁੰਚ ਕਰੀਦੀ. ਕਹਿੰਦਾ ਹੁਣ ਉਨ ਕਈ ਬੰਦੇ ਉਹਨਾਂ ਦੇ ਪਿਆਰਿਆਂ ਤੱਕ ਪਹੁੰਚ ਕਰਦੇ ਹੋਣਗੇ. ਕਹਿੰਦਾ ਹਾਂ. ਕਿੰਨੇ ਹੋ ਗਏ? ਦਾਸਣ. ਅੱਗੇ ਦਾਸ ਕੌਣ? ਜਿਹੜਾ ਉਹਨਾਂ ਦੇ ਪਿਆਰਿਆਂ ਦੇ ਗਾਂਹ ਦਾਸਾਂ ਨੂੰ ਵੀ ਗਾਂਹ ਜਾਣਦਾ. ਦੋ ਹੋ ਗਏ ਤੱਕੇ ਗੁਰੂ ਜੀ. ਕਹਿੰਦੇ ਕਹਿੰਦੇ ਦਾਸ, ਕਹਿੰਦੇ ਜਿਹੜੇ ਉਹਨਾਂ ਦੇ ਦਾਸਾਂ ਨੂੰ ਜਾਣਦੇ ਨੇ, ਹੁਣ ਉਹਨਾਂ ਤੱਕ ਪਹੁੰਚਣ ਲੱਗਿਆ ਉਹਨਾਂ ਦੇ ਦਾਸ ਨੂੰ ਮਿਲਣਾ ਔਖਾ, ਜਿਹੜਾ ਕੋਲ ਰਹਿੰਦਾ ਉਹਨੂੰ ਵੀ ਮਿਲਣਾ ਔਖਾ. ਕਹਿੰਦਾ ਉਹ, ਕਹਿੰਦਾ ਫਿਰ ਜਿਹੜਾ ਉਹਨੂੰ ਜਾ ਕੇ ਮਿਲਿਆ ਤੂੰ ਉਹਨੂੰ ਵੀ ਗਾਂਹ ਮਿਲ ਲਾ. ਕਹਿੰਦਾ ਉਹਦੇ ਵੀ ਚਰਨਾਂ ਦੀ ਧੂੜ ਹੋ ਕੇ ਰਹਿ. ਦੱਸੋ ਰੱਬ ਦੇ ਪਿਆਰਿਆਂ ਦੇ ਦਾਸ, ਫਿਰ ਦਾਸ, ਫਿਰ ਅੱਗੇ ਦਾਸ. ਕਹਿੰਦਾ ਉਹਦਾ ਵੀ ਦਾਸ ਬਣ ਕੇ ਰਹਿਣਾ ਪੈਂਦਾ ਤਾਂ ਜਾ ਕੇ ਇਹਦੀ ਸਮਝ ਲੱਗਦੀ ਹੈ. ਅਤੇ ਅਸੀਂ ਲੋਕ ਤਾਂ ਸਿੱਧਾ ਹੀ ਮਿਲਣਾ ਚਾਹੁੰਦੇ ਹਾਂ. ਕਿੰਨੀ ਨਿਮਰਤਾ ਵਿਖਾਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ. ਕਹਿੰਦੇ ਉਹ ਭਾਈ ਅੱਜ ਕੱਲ੍ਹ ਜੋ ਗਿਆ ਕੋਈ ਸੱਜਣ ਮਹਾਂਪੁਰਖਾਂ ਨੂੰ ਮਿਲਣ ਚਲਿਆ ਗਿਆ, ਮਹਾਂਪੁਰਖਾਂ ਨੂੰ ਮਿਲਣ ਚਲਿਆ ਗਿਆ. ਜਦੋਂ ਮਿਲਣ ਗਿਆ ਨਾ ਤੇ ਕਿਸੇ ਨੂੰ ਕਹਿੰਦਾ, ਕਹਿੰਦਾ ਜੀ ਮਹਾਂਪੁਰਖਾਂ ਨੂੰ ਮਿਲਣਾ ਸੀ. ਅਤੇ ਉਹਨਾਂ ਨੇ ਕਿਤੇ ਉੜੀ ਜੀ ਕਹਿਤਾ ਕੋਈ ਨਹੀਂ ਮਿਲ ਪੈਣਗੇ ਜੇ ਅੰਦਰ ਨੇ ਆ ਜਾਂਦੇ ਆ. ਬਹਿ ਜਾ ਘੜੀ ਚਾਹ ਪਾਣੀ ਪੀ ਲਾ. ਅਤੇ ਅੱਗੋਂ ਕੀ ਕਹਿੰਦਾ ਉਹ, ਛੱਡ ਪਰਾਂ ਭਰਾ ਹੈ ਨਹੀਂ ਟਾਈਮ ਸਾਡੇ ਕੋਲ ਇੰਨਾ ਬਹਿਣ ਦਾ, ਹੈਂ ਮਿਲਾਉਣਾ ਹੀ ਤੇ ਮਿਲਾ ਦੇ ਨਹੀਂ ਤਾਂ ਚਲੀਏ. ਉਹ ਕਹਿੰਦਾ ਭਾਅ ਜੀ ਦੱਸੋ, ਮੈਂ ਵੀ ਤਾਂ ਬਾਹਰ ਖੜਾ, ਮੈਂ ਵੀ ਮਿਲਣ ਆਇਆ, ਪਰ ਮੈਨੂੰ ਇੰਨਾ ਪਤਾ ਵੀ 10 ਮਿੰਟਾਂ ਤੱਕ ਬਾਹਰ ਆ ਜਾਣਾ. ਮੈਂ ਵੀ ਮਿਲਣ ਆਇਆ ਪਰ ਮੈਨੂੰ ਪਤਾ ਆ. ਇਹਦਾ ਮਤਲਬ ਕਿ ਉਹਦੀ ਸ਼ਾਂਤੀ ਉੱਚੀ ਹੈ, ਉਹਦੀ ਮਨ ਬਿਰਤੀ ਉੱਚੀ ਹੈ. ਕਿਹੜੀ? ਜਿਹੜਾ ਕਹਿ ਰਿਹਾ 10 ਤੱਕ ਪਤਾ ਮੈਨੂੰ ਵੀ, ਪਰ ਮੈਂ ਵੀ ਵੇਟ ਕਰ ਰਿਹਾ, ਤੂੰ ਵੀ ਕਰ ਲਾ. ਇਹਦਾ ਮਤਲਬ ਉਹ ਦਾਸ ਬਣ ਚੁੱਕਾ ਦਾਸਾਂ ਦਾ. ਪਰ ਇਹ ਕੀ ਕਹਿੰਦਾ, ਉਹ ਜਾ ਕੰਮ ਕਰ, ਨਹੀਂ ਤਾਂ ਨਾ ਅਸੀਂ ਅਸੀਂ ਮਿਲ ਕੇ ਕੀ ਲੈਣਾ. ਠੀਕ ਹੈ, ਚਲੀਏ. ਮਾਰੀ ਸੈਲਫ ਗੱਡੀ ਨੂੰ ਤੇ ਨਿਕਲ ਗਿਆ, ਭੂੰ ਭੂੰ ਕਰਦਾ ਗੁੱਸੇ ਦਾ ਮਾਰਾ ਨਿਕਲ ਗਿਆ. ਕੀ ਕਹਿੰਦਾ, ਕਾਹਦੇ ਸਾਧੂ ਨੇ, ਮੈਂ ਮਿਲਣ ਗਿਆ ਸਾਂ ਮਿਲੇ ਹੀ ਨਹੀਂ. ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸਾਧੂਆਂ ਨੂੰ ਮਿਲਣਾ ਸੌਖਾ ਨਹੀਂ ਹੈ, ਸਾਧੂਆਂ ਨੂੰ ਮਿਲਣਾ ਸੌਖਾ ਨਹੀਂ ਹੈ. ਮਨ ਬਿਰਤੀ ਬਣਾਉਣੀ ਹੈ. ਜਦੋਂ ਸਾਡੀ ਮਨ ਬਿਰਤੀ ਬਣ ਜੂਗੀ ਨਾ, ਕੈਸੀ? ਕਿ ਗੁਰੂ ਚਰਨਾਂ ਦੇ ਵਿੱਚੋਂ ਅਗਰ ਦਾਤ ਲੈਣੀ ਹੈ ਨਾ, ਤੇ ਮਨ ਦੀ ਸ਼ਾਂਤੀ ਤੇ ਮਨ ਦੇ ਅੰਦਰ ਧਰਾਸ ਰੱਖ ਕੇ ਬਹਿਣਾ ਪੈਣਾ. ਠੀਕ ਹੈ ਬਈ, ਕਦੀ ਦੇਖਿਓ ਅਸਲ ਦੇ ਵਿੱਚ ਰੱਬ ਦੇ ਪਿਆਰੇ 24 ਵੇਲੇ ਵਾਲੇ. ਰਾਤ ਦੇ 2 ਕੋਈ ਆਵਾਜ਼ ਮਾਰਦੇ ਨਾ ਤੇ ਰੱਬ ਦੇ ਪਿਆਰੇ ਮਿਲਣ ਨੂੰ ਤਿਆਰ ਹੁੰਦੇ. ਕੋਈ ਸੱਜਣ ਮਹਾਂਪੁਰਖਾਂ ਨੂੰ ਮਿਲਣ ਚੱਲਿਆ, ਰਾਤ ਦੇ 2 ਸੀ, 2 ਉਹ ਬਿਮਾਰ ਹੋ ਗਿਆ, ਉਹਦੀ ਮਾਂ ਬਿਮਾਰ ਹੋ ਗਈ, ਤੇ ਕਿਸੇ ਨੇ ਕਿਹਾ ਫਲਾਣੀ ਥਾਂ ਲੈ ਜਾਓ. ਮਹਾਂਪੁਰਖਾਂ ਕੋਲ ਲੈ ਤੁਰੇ, ਮਹਾਂਪੁਰਖਾਂ ਕੋਲ ਲੈ ਤੁਰੇ ਤੇ ਰਾਤ ਦੇ 2 ਤੇ ਮਹਾਂਪੁਰਖ ਗੇਟ ਦੇ ਬੈਠੇ. ਸੇਵਾਦਾਰ ਨੂੰ ਕਹਿੰਦੇ ਕੋਈ ਆਇਆ ਤੇ ਨਹੀਂ? ਸੇਵਾਦਾਰ ਕਹਿੰਦਾ ਨਹੀਂ ਕੋਈ ਆਇਆ ਨਹੀਂ. ਤੇ ਮਹਾਂਪੁਰਖ ਕੀ ਕਹਿੰਦੇ? ਕਹਿੰਦੇ ਅੱਛਾ ਕੋਈ ਨਹੀਂ ਆਇਆ ਪੁੱਤਰ. ਸੇਵਾਦਾਰ ਕਹਿੰਦਾ ਤੁਸੀਂ ਸੌ ਜਾਓ, ਜੇ ਕੋਈ ਆਊਗਾ ਨਾ ਤੇ ਮੈਂ ਤੁਹਾਨੂੰ ਠਾ ਦੂੰਗਾ. ਮਹਾਂਪੁਰਖ ਕਹਿੰਦੇ ਕਹਿੰਦੇ ਗੱਲ ਸੁਣ ਯਾਰ, ਜਿੰਨਾ ਚਿਰ ਉਹ ਮੈਨੂੰ ਮਿਲਿਆ ਨਹੀਂ ਉਨਾ ਚਿਰ ਨੀਂਦ ਨਹੀਂ ਆਉਣੀ, ਤੇ ਮੈਨੂੰ ਮਿਲ ਲੈਣ ਦੇ ਮੈਂ ਬੈਠਾ ਆ. ਬਹਿ ਗਏ. ਧਿਆਨ ਦੇਣਾ, ਸਿੰਘ ਕਹਿੰਦਾ ਮੈਂ ਕੁਰਸੀ ਡਾਹ ਦਿਆਂ, ਤੁਸੀਂ ਬਾਹਰ ਬਹਿਣਾ ਤੇ ਮੰਜੀ ਡਾਹ ਦਿਆਂ. ਮਹਾਂਪੁਰਖ ਕਹਿੰਦੇ ਕੁਰਸੀ ਤੇ ਕੀ ਬਹਿਣਾ, ਮੰਜੀ ਤੇ ਕੀ ਬਹਿਣਾ? ਜਦੋਂ ਕੋਈ ਮਿਲਣ ਆ ਰਿਹਾ ਹੋਵੇ ਨਾ ਵੱਡਾ, ਤੇ ਉਹਦੀ ਉਡੀਕ ਖਲੋ ਕੇ ਕਰੀਦੀ. ਉਹ ਕਹਿੰਦਾ ਜੀ ਕੌਣ ਇਹੋ ਜਿਹਾ VIP ਮਿਲਣ ਆ ਰਿਹਾ ਤੁਹਾਨੂੰ, ਤੁਸੀਂ ਖਲੋ ਕੇ ਡੀਕਣ ਰਹੇ ਹੋ? ਲਓ ਜੀ, ਅਜੇ ਇੰਨੀ ਗੱਲ ਕਰਦੇ ਤੇ ਗੇਟ ਖੜਕਦਾ. ਪੁੱਛਿਆ ਹਾਂਜੀ? ਕਹਿੰਦੇ ਜੀ ਮਹਾਂਪੁਰਖਾਂ ਨੂੰ ਮਿਲਣਾ ਸੀ. ਤੇ ਮਹਾਂਪੁਰਖ ਥੋੜੇ ਜਿਹੇ ਦਰਵਾਜ਼ੇ ਦੇ ਪਿੱਛੇ ਹੋ ਗਏ, ਲੁਕ ਗਏ. ਪਿੱਛੇ ਹੋਵੇ ਤੋ ਸੇਵਾਦਾਰ ਉਹਨਾਂ ਨੂੰ ਪੁੱਛਦਾ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਜੀ ਫਲਾਣੀ ਥਾਂ ਤੋਂ ਆਏ ਹਾਂ. ਕੀ ਗੱਲ ਹੋ ਗਈ? ਕਹਿੰਦੇ ਸਾਡੇ ਮਾਤਾ ਜੀ ਢਿੱਲੇ ਨੇ ਤੇ ਮਹਾਂਪੁਰਖਾਂ ਨੂੰ ਮਿਲਣਾ ਸੀ. ਮਿਲ ਪੈਣਗੇ ਇਸ ਵੇਲੇ? ਯਾਰ ਬੇਨਤੀ ਕਰ. ਤੇ ਅੱਗੋਂ ਕਹਿੰਦਾ, ਕਹਿੰਦਾ ਤੁਸੀਂ ਪਤਾ ਨਹੀਂ ਮਿਲਣ ਆਏ ਹੋ ਕਿ ਨਹੀਂ ਮਿਲਣ ਆਏ, ਮਹਾਂਪੁਰਖ ਤੁਹਾਨੂੰ ਮਿਲਣ ਲਈ ਡੀਕਣ ਰਹੇ ਨੇ. ਕਹਿੰਦੇ ਅੱਛਾ ਕਿੱਥੇ ਨੇ? ਕਹਿੰਦਾ ਦਰਵਾਜ਼ੇ ਦੇ ਪਿੱਛੇ ਖੜੇ, ਜਾਣ ਬੁੱਝ ਕੇ ਲੁਕ ਗਏ ਨੇ, ਤੁਹਾਨੂੰ ਡੀਕਣ ਰਹੇ ਨੇ ਕਦੋਂ ਦੇ. ਆ ਜਾਓ. ਉਹ ਆ ਗਏ, बैगे मिले हामी सिंह की गल होगी तो देखो महापुरख की कहें अगों कहते की गल हो कहते माता जी बीमार हो गए कहते नहीं माता जी बीमार नहीं हो बी आप विछड़े स बड़े चिर दे ते मिलना सी ये बीमारी नहीं है ये दुख नहीं है कई बारी ऐसे ऐसे दुख पैदा होते हैं जेडे कई विछड़िया मिला देंगे ने कहते दुख नहीं है विछोड़ा नहीं है कुछ नहीं है तो मिले ना सी आप बड़े चिर विछड़े हाँ तो मैं तुम डीकन रहा पुत्रो लो जी वो उसर मुसर करते ये गल कि बनी भी महापुरखों की लड़ पी सी दो बजे जागण की तो वह कह दिया तुम डीकन रहे ने उन्होंने फिर सकते ने गल पुछते सची मुझे पूछे साढ़े बारे वो कहना अद्धा घंटा हो गया खलोत्या एको गल ही कही जाते यार कोई आ रहा भी आ रहा यार अजे तक पहुंचया नहीं लेट हो गया कहना अच्छा वह कहना भाव की कि गुरु रूप प्यारी साध संग जो मिलन का वकत आता है तो जिन्हू मिलन चलें वह डीकदा है भजने जो ताटा वकत नहीं बनता वह जिन्हू मिलन चले वह भी लुक जाता है कभी काले ना ब्या करो काले ना ब्या करो असी काले पैने ठीक है साड़ी मन बिरती इदा दी बन गई साढ़े भाव ही बनी होंगी है ठीक है अभी तो गुरु घर मत्था टेकन जाने भजे भजे बार गड्डी खड़ी की उतरे फटाफट मत्था टेकया इन्नी काली होंगी है सानू कई तो आप गुरु ग्रंथ साहब चरणा च भी नहीं आते बार गेट से ही नमस्कार करके मुड़ जाने ठीक है बी मुड़ जाने हमें मैं जल्दी बड़ी है गुरु रूप प्यारी साध संगत जी गल पल बन लियो जे तुहानू जल्दी है रब च मिलन की जे तुहानू जल्दी है रब च मिलन की तो संसारी टाइम भुल जो फिर तुम जल्दी चो तो जे तुम तुम भजन की काली है यद मतलब तुम रब न मिलन की काली नहीं है जग न मिलन की काली है जाओ मिलो जाके फिर उन्होंने ता क्या कहते दासन दास दास हो रही है जो जन राम भगत ने जपैया कहते जो परमात्मा के प्यारे ने उन्होंने दासन के दास दासा के भी गां दास दसो बन के रहना पैना फिर की कहन लगे कहते मन बुद्ध अरप तरू गुर आगे मन बुद्ध अरप तरू गुर आगे गुर प्रसादी मैं अकथ कथैया विचार करो ना गुरु जी कहन लगे मन बुद्ध दो अखर ने मन ते बुद्ध मन की है जिहड़ी सानू पिछलियां जन्मां दी मैल जड़ी है वह मन है ठीक है भाई फिर बुद्ध की है उस मैल तो बाद विच जो असीं मनुख जन्म च आए हाँ तो उन्हां जन्मां च कीते चंगे माड़े कर्मां दी जिहड़ी सानू सोझी पैदा होई है वह बुद्ध आ देखो ध्यान देना जी मन की है जन्मां जन्मां दी मैल ते बुद्ध की है उस मैल तो पैदा हुई सोझी बुद्ध है ठीक है किवें किवें मन बुद्ध किवें पैदा हुई देखियो पिछलिया जन्मां च आपां चंगे ते माड़े दोनों कर्म कीते कीते करन नाल की होया चंगे ते माड़े दोनों कर्म कर्म दे नाल की होया मन बन गया मैल चढ़ी मन बन गया ते बुद्ध कित्थों आई असी पिछले चरणों च कोई चंगे कर्म किए तो रब ने कृपा की सानू मनुखी जमी दे विच जायदाद चंगी मिल गई जायदाद चंगी मिल गई 400 किला पैली मिल गई है ते नाल कोठी वधिया मिल गई गड्डियां मिल गई नौकर चाकर मिल गए इस मन दे विच बुद्ध पैदा हुई भी मैं तां तगड़ा बंदा मैं किसी नूं की समझदा हो गई बुद्ध पैदा ठीक एक दे अंदर किसी ने माड़े कर्म किए ते उहदा राजयोग नहीं बनिया ठीक वह गरीब आदमी है उहदे अंदर भी बुद्ध पैदा हुई किहड़ी आंदा असीं ते गरीब लोग हाँ साढ़े पल्ले की है ये भी माड़ी सोच है साढ़े पल्ले की है असीं ते धक्के खाण डए हां मंग मंग के खाना पैंदा साढ़े कोल ते पैसे ही है नहीं साडा ते काम कार ही ठप्प हो गया साडी ते नौकरी चली गई ये भी बुद्ध पैदा हो गई कित्थों पैदा हुई पिछलियां कीतियां कर्मां तों पैदा हुई ना कहिंदे फिर इदां कर मन बुद्ध अरप धरू गुर आगे अर्पित कर दे ते की कर तरूं गुर आगे गुरु नहीं आए थे ते कला गुर आया कहते जो शब्द की आराधना करन लगता है नाम सिमरन करन लगता है ते की कर ਉਹ ਸ਼ਬਦ ਦੀ ਆਰਾਧਨਾ ਕਰਨ ਤੋਂ ਪਹਿਲਾਂ ਆਪਣੀ ਮਨ ਤੇ ਬੁੱਧ ਅਰਪਿਤ ਕਰਦੇ ਤੇ ਧਰਦੇ ਅੱਗੇ ਰੱਖਦੇ ਕੀ ਕਹੇ ਵੀ ਇਹਨਾਂ 'ਚ ਮੈਨੂੰ ਕੋਈ ਵੀ ਚੀਜ਼ ਨਹੀਂ ਚਾਹੀਦੀ, ਮੈਨੂੰ ਨਹੀਂ ਚਾਹੀਦੀ, ਠੀਕ ਹੈ। ਅਤੇ ਫਿਰ ਕਿਉਂ ਗੁਰਪ੍ਰਸਾਦੀ ਮੈਂ ਅਕੱਥ ਕਧਾਈ ਆ ਆਉਂਦਾ, ਫਿਰ ਗੁਰੂ ਦੀ ਐਸੀ ਕਿਰਪਾ ਹੋਣੀ ਫਿਰ ਉਹਦੇ ਕਹਿੰਦਾ ਕਿਹੜੀ ਅਕੱਥ, ਅਕੱਥ ਕੀ ਹੈ, ਅਕੱਥ ਦਾ ਭਾਵ ਜਿਹਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਹਨੂੰ ਅਕੱਥ ਕਹਿੰਦੇ ਆ। ਅਕੱਥ ਦਾ ਮਤਲਬ ਜਿਹੜਾ ਕਹਿਣ ਤੋਂ ਬਾਹਰ ਆ, ਕੌਣ ਹੈ ਉਹ, ਅਕਾਲ ਪੁਰਖ। ਅਤੇ ਕਥਈਆ ਕਿਹਨੂੰ ਕਹਿੰਦੇ ਆ, ਕਹਿਣ ਲੱਗ ਪਿਆ, ਉਚਾਰਨ ਹੋਣ ਲੱਗ ਪਿਆ। ਕੀ ਕਹਿਣ ਲੱਗੇ ਗੁਰੂ ਜੀ, ਕਹਿਣ ਲੱਗੇ ਉਹ ਜਦੋਂ ਮੈਂ ਆਪਣੀ ਮਨ ਬੁੱਧ ਅਰਪਿਤ ਕਰ ਦਿੱਤੀ ਅਤੇ ਨਾਮ ਸਿਮਰਨ ਕੀਤਾ, ਕਹਿੰਦੇ ਐਸੀ ਕਿਰਪਾ ਹੋਈ ਉਹ ਜਿਹਦਾ ਸਰੂਪ ਬਿਆਨ ਕਰਨ ਤੋਂ ਪਰਾਂ, ਕਹਿੰਦੇ ਮੈਂ ਉਹਦੀ ਭਗਤੀ ਕਰਨ ਲੱਗ ਪਿਆ, ਮੈਂ ਆਪਣੇ ਅੰਦਰੋਂ ਉਹਨੂੰ ਉਚਾਰਨ ਕਰਨ ਲੱਗ ਪਿਆ, ਮੇਰੇ ਅੰਦਰੋਂ ਉਹਦੀ ਭਾਸ਼ਾ ਉਹਦੇ ਬਾਰੇ ਉਚਾਰਨ ਹੋਣ ਲੱਗ ਪਿਆ ਮੇਰੇ ਅੰਦਰੋਂ, ਜਿਹਦਾ ਸਰੂਪ ਬਿਆਨ ਕਰਨਾ ਔਖਾ, ਕਹਿੰਦੇ ਮੇਰੇ ਅੰਦਰੋਂ ਅਤੇ ਉਹਦਾ ਨਾਮ ਚੱਲ ਪਿਆ, ਸਿਮਰਨ ਚੱਲ ਪਿਆ, ਬੜਾ ਆਨੰਦ ਆਉਣ ਲੱਗ ਪਿਆ। ਕਹਿੰਦੇ ਫਿਰ ਕੀ ਹੋਇਆ, ਅਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਮਨ ਮੁੱਖ ਮਾਇਆ ਮੋਹ ਵਿਆਪੇ, ਇਹ ਮਨ ਤ੍ਰਿਸ਼ਨਾ ਜਦ ਤਖਈਆ, ਠੀਕ ਹੈ ਬਈ। ਕਹਿੰਦੇ ਮਨਮੁਖ ਮਾਇਆ ਮੋਹ ਵਿਆਪੇ, ਕਹਿੰਦੇ ਜਿਹੜੇ ਮਨਮਤੀਏ ਨੇ, ਜਿਹੜੇ ਕੇਵਲ ਤਾਂ ਕੇਵਲ ਆਪਣੀ ਮਨ ਮਗਰ ਫਿਰਦੇ ਨੇ, ਕਹਿੰਦਾ ਭਾਵ ਆਪਣੇ ਪਿਛਲਿਆਂ ਜਨਮਾਂ ਦੀ ਕੀਤੀ ਹੋਈ ਕਮਾਈ ਮਗਰ ਹੀ ਸੀਮਤ ਨੇ, ਇਸ ਜਨਮ 'ਚ ਕਮਾਈ ਨਹੀਂ ਕਰਨਾ ਚਾਹੁੰਦੇ। ਮਨ ਕੀ ਹੈ, ਪਿਛਲਿਆਂ ਜਨਮਾਂ ਦੀ ਕੀਤੀ ਕਮਾਈ ਦੀ ਮੈਲ ਮਨ ਹੈ। ਕਹਿੰਦੇ ਜਿਹੜੇ ਇੱਥੇ ਕੀ ਸੀਮਤ ਨੇ ਉਹ ਮਨਮੁੱਖ ਨੇ, ਮਨ ਮਗਰ ਚੱਲਣ ਵਾਲੇ, ਇਹਦਾ ਮਤਲਬ ਮਨ ਦੀ ਮੈਲ ਤੱਕ ਸੀਮਤ ਰਹਿਣ ਵਾਲੇ ਮਨਮੁੱਖ ਨੇ। ਅਤੇ ਮੈਲ ਕਿੱਥੋਂ ਆਈ ਸੀ, ਫਲੋ ਬਾਣੀ 'ਚ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਵਾ ਸੋਵਾ, ਸਭ ਕੁਝ ਹੀ ਇਹਦੇ ਅੰਦਰ ਆ, ਪਰ ਫਰਕ ਪਤਾ ਕੀ ਹੈ, ਫਰਕ ਸਿਰਫ ਸਮਝਣ ਦਾ ਆ, ਸਮਝਣ ਦਾ ਆ। ਜੇ ਤਾਂ ਆਪਾਂ ਇਹੀ ਕੰਮ ਕਰੀ ਗਏ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹੀ ਗਏ ਪੜ੍ਹੀ ਗਏ ਪੜ੍ਹੀ ਗਏ ਪਰ ਵਿਚਾਰ ਨਹੀਂ ਕੀਤੀ, ਵਿਚਾਰ ਤੋਂ ਬਾਅਦ ਵੀ ਸਾਡੀ ਤਦ ਤਬਦੀਲੀ ਆਉਣੀ ਹੈ, ਮਨ ਬਿਰਤੀ ਤਬਦੀਲ ਹੋਣੀ ਹੈ, ਸਾਨੂੰ ਬੜਾ ਆਨੰਦ ਆਉਣਾ ਜਦੋਂ ਵਿਚਾਰ ਕਰਾਂਗੇ, ਅਤੇ ਵਿਚਾਰ ਉਦੋਂ ਆਉਣੀ ਹੈ ਜਦੋਂ ਸਾਡੇ ਇਹਦੇ 'ਚ ਪ੍ਰੇਮ ਪੈਦਾ ਹੋਊਗਾ। ਕੀ ਵੀ ਉਹਨੂੰ ਮਿਲਣਾ ਹੈ, ਉਹਦੇ ਮਿਲਾਪ ਦਾ ਚਾਅ ਚੜੂਗਾ ਅਤੇ ਵਿਚਾਰ ਚੱਲੂਗੀ। ਅਤੇ ਜੇ ਝੂਠੀ ਦਾਤ ਦੀ ਖਿੱਚ ਰਹੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਫਲਾਣਾ ਕੰਮ ਦੇ ਬਣਿਆ ਕੋਈ ਨਹੀਂ, ਫਲਾਣੀ ਦਾਤ 'ਤੇ ਮਿਲੀ ਕੋਈ ਨਹੀਂ, ਫਿਰ ਬਾਣੀ ਪੜ੍ਹੀ ਜਾਓ, ਫਿਰ ਮਨ ਹੀ ਰੌਲਾ ਪਾਊ, ਗੁਰਬਾਣੀ ਦਾ ਰੌਲਾ ਨਹੀਂ ਪੈਣਾ ਅੰਦਰ। ਮਨ ਰਾਜਾ ਮਾਰੂ ਆ, ਉਹ ਕਿੱਥੇ ਪਾਠ ਕਰੀ ਜਾਂਦਾ, ਕਿੱਥੇ ਗੁਰੂ ਚਰਨਾਂ 'ਚ ਬੈਠਾ ਆ, ਉਹ ਕੋਈ ਮਿਹਨਤ ਕਰ ਲਾ, ਕੋਈ ਕੰਮ ਕਰ ਲਾ ਤਾਂ ਮਿਲੂਗਾ, ਇਹਦਾ ਮਤਲਬ ਕੀ ਹੈ, ਮਨਮਤੀਆ ਬਣ ਗਿਆ। ਫਿਰ ਤਾਂ ਗੁਰੂ ਜੀ ਆਪ ਜੀ ਨੂੰ ਕੀ ਕਹਿੰਦੇ, ਕਹਿੰਦੇ ਮਨਮੁੱਖ ਮਾਇਆ ਮੋਹ ਵਿਆਪੇ, ਕਹਿੰਦੇ ਜਿਹੜਾ ਮਨਮਤੀਆ ਨਾ ਉਹ ਇਸ ਸੰਸਾਰ ਦੇ ਮੋਹ ਦੇ ਵਿੱਚ ਹੀ ਵਿਆਪਿਆ, ਦਾ ਭਾਵ ਕੰਮ ਦਾ ਭਾਵ ਉੱਥੇ ਟਿਕਿਆ ਰਹਿੰਦਾ, ਉਹਦੀ ਮਨ ਬਿਰਤੀ ਉੱਥੇ ਦੀ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇਹ ਮਨ ਤ੍ਰਿਸ਼ਨਾ ਜਲ ਤਖਈਆ, ਕਹਿੰਦੇ ਇਹ ਫਿਰ ਮਨ ਜਿਹੜਾ ਨਾ ਇਹ ਫਿਰ ਸੰਸਾਰ ਦੀ ਤ੍ਰਿਸ਼ਨਾ ਦੇ ਅੰਦਰ ਹੀ ਸੜਦਾ ਰਹਿੰਦਾ, ਤ੍ਰਿਸ਼ਨਾ ਪੈਦਾ ਹੋ ਗਈ ਨਾ ਉਹਨਾਂ ਅੰਦਰ, ਉਹ ਤ੍ਰਿਸ਼ਨਾ 'ਚ ਹੀ ਸੜਦਾ ਰਹਿੰਦਾ, ਤ੍ਰਿਸ਼ਨਾ ਆ ਗਿਆ, ਤ੍ਰਿਸ਼ਨਾ ਆ ਗਿਆ, ਠੀਕ ਹੈ ਵੀ। ਕਹਿੰਦੇ ਉਹ ਇਸ ਅੱਗ 'ਚ ਸੜਦਾ ਰਹਿੰਦਾ ਹੈ, ਐਸਾ ਸੜਦਾ ਹੈ, ਐਸਾ ਸੜਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਨਾਲ ਕੀ ਹੋਣ ਡਿਆ, ਸੜੀ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਦੀ ਦੇਖਿਓ ਤੁਸੀਂ, ਜਦੋਂ ਤੁਹਾਡੇ ਮਨ ਦੀ ਭਟਕਣਾ ਵਧੂਗੀ, ਤੁਹਾਨੂੰ ਗੁਰਬਾਣੀ ਦੀ ਸੋਝੀ ਨਹੀਂ ਲੱਗੂਗੀ, ਤੁਹਾਡੇ ਮਨ 'ਚ ਸ਼ਾਂਤੀ ਨਹੀਂ ਆਊਗੀ। ਤੁਸੀਂ ਜਗ੍ਹਾ ਕੇ ਕਹਿ ਦਿਓ ਆਪਣੇ ਮਨ ਦੇ ਅੰਦਰ, ਚੱਲ ਠੀਕ ਛੱਡ ਪਰਾ, ਜੋ ਹੋ ਰਿਹਾ ਬੜਾ ਵਧੀਆ ਹੋ ਰਿਹਾ, ਆਪਣਾ ਜ਼ੋਰ ਤਾਂ ਕੋਈ ਹੈ ਨਹੀਂ। ਕਦੀ ਕਹਿ ਕੇ ਦੇਖੋ ਆਪਣਾ ਜ਼ੋਰ ਤਾਂ ਕੋਈ ਹੈ ਨਹੀਂ। ਸੱਚ ਜੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜ਼ੋਰ ਕਿਸੇ ਦਾ ਨਹੀਂ ਹੈ। ਅਤੇ ਫਿਰ ਬਾਣੀ 'ਚ ਲਿਖਿਆ, ਜਿਸ ਠਾਕੁਰ ਸੋ ਨਾਹੀਂ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ। ਉਹ ਕਹਿੰਦੇ ਜਿਸ ਪਰਮਾਤਮਾ ਅੱਗੇ ਤੇਰਾ ਜ਼ੋਰ ਹੀ ਨਹੀਂ ਹੈ, ਜਿਸ ਪਰਮਾਤਮਾ ਅੱਗੇ ਤੇਰਾ ਜ਼ੋਰ ਹੀ ਨਹੀਂ, ਤਾਂ ਕੋ ਕਹਿੰਦੇ ਵੀ ਉਸਨੂੰ ਕੀ ਕਰ, ਕਰੋ ਕੀ ਕਰੋ, ਸਦ ਨਮਸਕਾਰਾ। ਸਦ ਸਦ ਕਿਹਨੂੰ ਕਹਿੰਦੇ, ਹਮੇਸ਼ਾ। ਹੁਣ ਲਓ ਸਾਹਿਬ, ਤੁਸੀਂ ਰੱਬ ਨੂੰ ਹਮੇਸ਼ਾ ਨਮਸਕਾਰ ਕਰ ਸਕਦੇ ਹੋ, ਭਲਾ ਕਰ ਸਕਦੇ ਹੋ, ਕਿੱਦਾਂ ਹੋਊ। ਹੱਥ ਜੋੜ ਕੇ ਕਹਿੰਦੇ ਨਮਸਕਾਰ ਕਰਨਾ, ਹੱਥ ਜੋੜੀਦੇ ਆ, ਦੋ ਕੁ ਮਿੰਟ ਹੱਥ ਜੋੜਦੇ ਆ, ਢਿੱਡ ਖੁੱਲ੍ਹ ਜਾਂਦੇ, ਚੁੱਪੀ ਖੁੱਲ ਜਾਂਦੇ। ਕਿਹੜੀ ਗੱਲੋਂ? ਪਰਮਾਤਮਾ ਨੇ ਬੰਤਰ ਬਣਾਈ ਆ ਕਿ ਹੱਥ ਨੂੰ ਜੋੜਨ ਲਈ 5 ਮਿੰਟ ਸਾਨੂੰ ਧਿਆਨ ਲਾਉਣਾ ਪੈਂਦਾ, ਜਦੋਂ ਕਿ ਧਿਆਨ ਹਟਿਆ ਨਹੀਂ ਹੱਥ ਆਪੇ ਖੁੱਲ ਜਾਂਦੇ। 2 ਮਿੰਟ ਹੱਥ ਜੋੜਨ ਲਈ ਧਿਆਨ ਲਾਉਣਾ ਪੈਂਦਾ, ਧਿਆਨ ਰੱਖਣਾ ਪੈਂਦਾ, ਠੀਕ ਹੈ ਨੀ। ਗੁਰੂ ਦੀ ਪਿਆਰੀ ਸਤਿ ਸੰਗਤ ਜੀ, ਉਹ ਆਪਾਂ ਲੰਮੇ ਪਏ ਹੁੰਦੇ ਹਾਂ, ਆਪਣੇ ਹੱਥ ਇੱਥੇ ਹੁੰਦੇ, 2 ਕੁ ਮਿੰਟ ਹੱਥੇ ਰਹਿੰਦੇ ਆਪਣੇ ਧਿਆਨ ਖੁੱਲ ਜਾਂਦੇ। ਇਹਦਾ ਮਤਲਬ 24 ਘੰਟੇ ਹੱਥ ਜੁੜੇ ਰਹਿ ਸਕਦੇ ਹੀ ਨਹੀਂ। ਅਤੇ ਇੱਥੇ ਲਿਖਿਆ ਤਾਂ ਕੋ ਕੀ ਜੇ ਸੱਦ ਨਮਸਕਾਰ, ਕਹਿੰਦੇ ਹਮੇਸ਼ਾ ਹੀ ਨਮਸਕਾਰ ਕਰਕੇ ਰੱਖੋ ਉਹਨੂੰ, ਫਿਰ ਉਹ ਕਿਹੜਾ ਤਰੀਕਾ ਬਈ, ਹੱਥ ਤਾਂ ਜੁੜਦੇ ਹੀ ਨਹੀਂ, ਹੈ ਨਾ। ਫਿਰ ਉਹ ਵਿਚਾਰ ਕਰੀਏ, ਹੱਥਾਂ ਦੀ ਗੱਲ ਨਹੀਂ ਹੈ, ਉਸ ਪਰਮਾਤਮਾ ਨੂੰ ਹੱਥਾਂ ਦੇ ਨਾਲ ਸਰੀਰ ਨਾਲ ਨਮਸਕਾਰ ਨਹੀਂ ਹੁੰਦੀ, ਠੀਕ ਹੈ ਬਈ। ਸੋ ਪਰਮਾਤਮਾ ਨਮਸਕਾਰ ਕਿਵੇਂ ਹੁੰਦੀ? ਗੁਰੂ ਜੀ ਕਹਿੰਦੇ ਤਾਂ ਕੋ ਕੀ ਜੇ ਸੱਦ ਨਮਸਕਾਰ, ਕਹਿੰਦੇ ਹਮੇਸ਼ਾ ਨਮਸਕਾਰ ਕਰ। ਨਮਸਕਾਰ ਕਿਹਨੂੰ ਕਹਿੰਦੇ? 2 ਹੱਥਾਂ ਦੇ ਜੋੜ ਨੂੰ ਨਮਸਕਾਰ ਕਹਿੰਦੇ, 2 ਹੱਥ ਜੋੜ ਲਈਏ ਤੇ ਕਹਿੰਦੇ ਨਮਸਕਾਰ ਕਰਨ ਡਿਆ, ਠੀਕ। ਤੇ ਫਿਰ ਇੱਥੇ ਹੱਥ ਕਿਹੜੇ ਆ? ਸੁਰਤ ਤੇ ਸ਼ਬਦ 2 ਹੱਥ ਆ। ਕਹਿੰਦੇ ਫਿਰ ਇੱਦਾਂ ਕਰ, ਜਿਸ ਪਰਮਾਤਮਾ ਦੇ ਅੱਗੇ ਤੇਰਾ ਜ਼ੋਰ ਹੀ ਨਹੀਂ ਹੈ, ਕਹਿੰਦਾ ਫਿਰ ਇੱਦਾਂ ਕਰਿਆ ਕਰ, ਉਹਨੂੰ ਹਮੇਸ਼ਾ ਨਮਸਕਾਰ ਕਰਿਆ ਕਰ। ਕਹਿੰਦਾ ਭਾਵ ਹਮੇਸ਼ਾ ਸੁਰਤ ਸ਼ਬਦ ਨੂੰ ਜੋੜ ਕੇ ਰੱਖਿਆ ਕਰ, ਨਮਸਕਾਰ ਹੋ ਗਈ। ਜਿਹੜਾ ਬੰਦਾ 24 ਘੰਟੇ ਸੁੱਤ ਸ਼ਬਦ ਦਾ ਮਿਲਾਪ ਕਰਦਾ, ਉਹ 24 ਘੰਟੇ ਪਰਮਾਤਮਾ ਅੱਗੇ ਝੁਕਿਆ ਰਹਿੰਦਾ ਜੇ ਨਮਸਕਾਰ ਕਰਦਾ। ਤੇ ਜਿਹੜਾ ਪਰਮਾਤਮਾ ਨੂੰ ਨਮਸਕਾਰ ਕਰਦਾ ਭਾਈ, ਉਹਦੇ ਭਾਗ ਜਾਗੇ ਜਾਗੇ, ਉਹਨੂੰ ਸਭ ਕੁਝ ਮਿਲਣਾ ਹੀ ਮਿਲਣਾ, ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਰਹਿਣੀ ਨਹੀਂ। ਕਮੀ ਕਿਹਦੇ ਅੰਦਰ ਆ? ਜਿਹੜਾ ਨਮਸਕਾਰ ਨਹੀਂ ਕਰਦਾ। ਤੁਸੀਂ ਦੇਖੋ, ਮਾਂ ਬਾਪ ਹੀ ਹੈ, ਹਮੇਸ਼ਾ ਇੱਕੋ ਗੱਲ ਹੀ ਕਹਿੰਦੇ ਆਪਣੇ ਪੁੱਤਰ ਨੂੰ, ਪੁੱਤਰਾ ਸਭ ਕੁਝ ਤੇਰੇ ਜੋਗਾ ਹੀ ਹੈ, ਕਹਿੰਦੇ ਸਭ ਕੁਝ ਤੇਰਾ ਹੀ ਹੈ ਪੁੱਤਰਾ, ਅਸੀਂ ਕੀ ਲੈ ਜਾਣਾ, ਨਾਲ ਲੈ ਜਾਣਾ, ਹੈ ਨਾ। ਪੁੱਤ ਵੀ ਮੰਨਦਾ ਵੀ ਵਾਕਈ ਮਾਂ ਪਿਓ ਨੇ ਨਾਲ ਨਹੀਂ ਲੈ ਜਾਣਾ, ਮੇਰਾ ਹੀ ਹੈ। ਅਤੇ ਮਾਂ ਪਿਓ ਵੀ ਕਹਿੰਦੇ ਸਭ ਕੁਝ ਤੇਰਾ ਹੀ, ਅਸੀਂ ਨਾਲ ਲੈ ਜਾਣਾ। ਪਰ ਫਿਰ ਵੀ ਕੁੰਡੀ ਵੱਜਦੀ, ਕਿੱਥੇ ਵੱਜਦੀ? ਪੁੱਤ ਕਿਤੇ ਕਹਿ ਬੇਟਾ ਮੰਮੀ 1000 ਰੁਪਇਆ ਦਿਓ, ਅਤੇ ਮਾਂ ਕੀ ਕਹਿੰਦੀ? ਪੁੱਤ ਪਹਿਲਾਂ ਬੋਲਣਾ ਸਿੱਖ, 1000 ਦਾ 2000 ਲੈ ਜੀ, ਪਹਿਲਾਂ ਬੋਲਣਾ ਸਿੱਖ, ਨੀਵਾਂ ਹੋ, ਮਿੱਠਾ ਬੋਲ। ਇਹਦਾ ਮਤਲਬ ਕੀ ਹੈ? ਕਹਿੰਦੀ ਹੈ ਸਭ ਕੁਝ ਤੇਰਾ ਹੀ ਆ, ਪਰ ਫਿਰ ਵੀ ਦੇਣ ਲੱਗਾ ਕਹਿੰਦੀ ਨੀਵਾਂ ਹੋ। ਉਹ ਪਰਮਾਤਮਾ ਵੀ ਕਹਿੰਦਾ ਮੇਰੇ ਕੋਲ ਸਭ ਕੁਝ ਆ, ਜੋ ਮਰਜ਼ੀ ਲੈ ਜਾ, ਪਰ ਲੈਣ ਲਈ ਨੀਵਾਂ ਹੋ, ਨਮਸਕਾਰ ਕਰ, ਨਾਮ ਸਿਮਰਨ ਕਰ, ਸੁੱਤ ਸ਼ਬਦ ਦਾ ਮਿਲਾਪ ਕਰ, ਕਹਿੰਦਾ ਜੋ ਮਰਜ਼ੀ ਲੈ ਜਾ। ਇੱਕ ਪਿਓ ਕੋਈ 1000 ਰੁਪਇਆ ਤੇ ਕੀ 1 ਲੱਖ ਰੁਪਇਆ ਮਿੱਠਾ ਹੋ ਕੇ ਖੋ ਲਈਦਾ, ਪਤਾ ਲੱਗ ਜਾਏ ਪਿਤਾ ਜੀ ਕੋਲ 1 ਲੱਖ ਰੁਪਇਆ ਆਇਆ ਕਦੋਂ, ਠੀਕ। ਜਾ ਕੇ ਪਾਰੀਆਂ ਕਰੀਦੀਆਂ, ਪੈਰੀਆਂ ਹੱਥ ਲਾਈਦਾ, ਉਹਨਾਂ ਦੇ ਗੋਡੇ ਕੁੱਟੀ ਲੱਗ ਪਈਦਾ, ਤਾਂ ਅੱਗੋਂ ਹੱਸ ਕੇ ਕੀ ਕਹਿੰਦੇ ਪਿਤਾ ਜੀ, ਉਹ ਮੈਨੂੰ ਪਤਾ ਤੂੰ ਅੱਜ ਗੋਡੇ ਕੋ ਕੁੱਟਣ ਡਿਆ, ਮੈਨੂੰ ਪਤਾ ਤੂੰ ਕਿਉਂ ਮੈਨੂੰ ਪਾਰੀਆਂ ਕਰਨ ਡਿਆ, ਕਹਿੰਦੇ ਨਹੀਂ ਤੁਹਾਨੂੰ ਫਿਰ ਪਤਾ ਤਾਂ ਫਿਰ ਦੇ ਦਿਓ। ਅਤੇ ਹੱਸ ਕੇ ਕੀ ਕਹਿੰਦੇ? ਕਹਿੰਦੇ ਕਮਲਿਆ ਮੈਂ ਦੇਣਾ ਤਾਂ ਨਹੀਂ ਸੀ, ਪਰ ਤੇਰੀ ਨਾ ਪਿਆਰ ਨੇ ਨਾ ਆ ਗੋਡੇ ਕੁੱਟਣ ਨੇ ਮੈਨੂੰ ਮੋਹ ਲਿਆ, ਜਾ ਲੈ ਜਾ, ਦੇਤਾ ਗੋਡੇ ਕੁੱਟੇ, ਪਾਰੀਆਂ ਕੀਤੀਆਂ, ਪਿਆਰ ਕੀਤਾ, ਸਤਿਕਾਰ ਕੀਤਾ, ਪਿਤਾ ਜੀ ਪਿਤਾ ਜੀ 4 ਵਾਰੀ ਗਿਆ ਅਤੇ 1 ਲੱਖ ਰੁਪਇਆ ਦੇਤਾ। ਉਹ ਭਾਈ 1 ਲੱਖ ਰੁਪਇਆ ਪਿਤਾ ਜੀ ਕੋਲ ਲੈਣ ਲਈ ਨਮਸਕਾਰ ਕਰਨੀ ਪਈ, ਗੋਡੇ ਕੁੱਟਣੇ ਪਏ, ਅਤੇ ਰੱਬ ਕੋਲ ਐਡੀ ਵੱਡੀ ਦਾਤ ਲੈਣੀ ਆ, ਉਹਦੇ ਵੀ ਗੋਡੇ ਕੁੱਟਣ ਲੱਗ ਪਓ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਓ, ਉਹ ਵੀ ਆਪਣਾ ਆਪ ਹੀ ਦੇ ਦਿੰਦਾ, ਆਪਣਾ ਆਪ ਹੀ। ਕਿੱਦਾਂ? ਜਿਹੜਾ ਨਾਮ ਸਿਮਰਨ ਕਰਦਾ, ਜਿਨ ਸੇਵਿਆ ਤਿਨ ਪਇਆ ਮਾਨ, ਕਹਿੰਦੇ ਫਿਰ ਉਹਦੇ ਅੰਦਰ ਪਰਮਾਤਮਾ ਜਾ ਕੇ ਬ੍ਰਹਮ ਗਿਆਨ ਦਾ ਰੂਪ ਲੈ ਕੇ ਅਤੇ ਪ੍ਰਕਾਸ਼ਿਤ ਹੋ ਜਾਂਦੇ ਆ। ਰੱਬ ਦਾ ਰੂਪ ਕੀ ਹੈ? ਕਿਸੇ ਨੇ ਪੁੱਛਿਆ ਰੱਬ ਦੀ ਪਛਾਣ ਕੀ ਹੈ? ਮਿਲ ਗਿਆ, ਆਪਾਂ ਹੀ ਪੁੱਛਾਂਗੇ ਕਿਸੇ ਨੂੰ ਵੀ ਕੀ ਪਛਾਣ ਹੈ? ਰੱਬ ਮਿਲ ਗਿਆ, ਕਿਵੇਂ ਪਤਾ ਲੱਗੂਗਾ ਰੱਬ ਮਿਲ ਗਿਆ? ਉਹ ਰੱਬ ਵੇਖਣ ਵਾਲੀ ਚੀਜ਼ ਨਹੀਂ ਹੈ, ਹੁਣ ਆਪਾਂ ਕਹਿੰਦੇ ਮਹਿਸੂਸ ਕਰਨ ਵਾਲੀ ਚੀਜ਼ ਆ, ਉਹ ਕਿਵੇਂ ਮਹਿਸੂਸ ਕਰੀਦਾ ਬਈ, ਹੈ ਨਾ। ਹੁਣ ਹਵਾ ਆਉਂਦੀ ਹੈ, ਹਵਾ ਵਗਦੀ ਨਾ, ਠੰਡੀ ਲੱਗਦੀ ਹੈ, ਕਹਿੰਦੇ ਹਵਾ ਵਗਦੀ, ਹਵਾ ਵਗਣ ਡਈ, ਵਾਕਈ ਅੱਜ ਅੱਜ ਹਵਾ ਹੈ, ਠੰਡ ਹੈ, ਅੱਜ ਮਹਿਸੂਸ ਹੋ ਗਈ, ਸਰੀਰ ਨੂੰ ਮਹਿਸੂਸ ਹੋ ਗਈ। ਪਰ ਰੱਬ ਦਾ ਕਿਵੇਂ ਪਤਾ ਲੱਗਾ ਵੀ ਮਿਲ ਗਿਆ? ਉਹਦੇ ਵਿੱਚ ਕੋਈ ਮਹਿਸੂਸ ਹੋਣਾ, ਕਿਹੜਾ ਤਰੀਕਾ ਮਹਿਸੂਸ ਹੋਣ ਦਾ? ਇਹਦੇ 'ਚ ਲਿਖਿਆ ਹੈ, ਪੜ੍ਹਿਆ ਹੋਣਾ ਤੁਸੀਂ ਵੀ, ਪੰਤੋਂ ਉੱਤੋਂ ਦੀ ਲੰਘ ਗਿਆ ਹੋਣੇ, ਠੀਕ ਹੈ। ਸਾਨੂੰ ਕਿਸੇ ਨੇ ਪੁੱਛਿਆ ਬਾਬਾ ਜੀ ਕਿਵੇਂ ਪਤਾ ਲੱਗਦਾ ਵੀ ਰੱਬ ਮਿਲ ਗਿਆ, ਕਿਵੇਂ ਮਹਿਸੂਸ ਹੁੰਦਾ ਵੀ ਰੱਬ ਮਿਲ ਗਿਆ? ਹੈ ਭਾਈ, ਹਵਾ ਵਗਦੀ ਪਈ, ਕਹਿੰਦੇ ਵਗਦੀ ਪਈ ਹੈ, ਕਿਵੇਂ ਮਹਿਸੂਸ ਹੋਇਆ? ਕਹਿੰਦਾ ਸਰੀਰ ਨੂੰ ਠੰਡੀ 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 ਲੱਗਦੀ ਪਈ ਹੈ, ਠੀਕ। ਮੌਸਮ ਕਿੱਦਾਂ ਦਾ? ਕਹਿੰਦਾ ਠੰਡ ਬੜੀ ਪੈਣ ਦੀ। ਇਹਦਾ ਮਤਲਬ ਠੰਡ ਲੱਗੀ ਤਾਂ ਪਤਾ ਲੱਗਾ ਨਾ ਬਈ, ਕੁਛ ਨਾ ਕੁਛ ਮਹਿਸੂਸ ਹੁੰਦਾ ਨਾ, ਹੈ ਨਾ। ਅਤੇ ਰੱਬ ਕੋਈ ਅਜੇ ਤਾਕਤ ਹੀ ਹੈ ਨਹੀਂ ਜਿਹੜੀ ਸਰੀਰ ਨੂੰ ਮਹਿਸੂਸ ਹੋਵੇ, ਸੋ ਧਿਆਨ ਦੇਈਏ ਵੀ ਰੱਬ ਦਾ ਕਿਵੇਂ ਪਤਾ ਲੱਗਦਾ ਵੀ ਰੱਬ ਮਿਲ ਗਿਆ? ਜੋ ਬਾਣੀ 'ਚ ਪੜ੍ਹੇ ਸੁਖਮਨੀ ਸਾਹਿਬ ਦੇ ਪਾਠ ਦੇ ਅੰਦਰ ਆਉਂਦਾ, ਕੀ ਆਉਂਦਾ? ਬ੍ਰਹਮ ਗਿਆਨੀ ਆਪ निरंकार, ब्रह्म ज्ञानी आप निरंकार। गुरु जी की कह लगे ब्रह्म ज्ञानी, कहना बा ब्रह्म ज्ञान। कहते किवें पता लगता परमात्मा मिल गया? कहते वह परमात्मा अपना रूप धारण करके आता, कि ब्रह्म ज्ञान का। कहते ब्रह्म ज्ञान जो साढ़े अंदर उजागर हो जाता, तो ब्रह्म ज्ञान की जी अवस्था आ अपने आप की अहमियत रखती है निरंकार। कहते ब्रह्म ज्ञान निरंकार आदा कोई आकार नहीं होंगे। कहता जिदा के अंदर ब्रह्म ज्ञान उजागर हो जाता ना, उन्होंने उडारी बड़ी उची हो जाती, वो कभी पकड़ च नहीं आते। ब्रह्म ज्ञान की अवस्था कभी पकड़ च नहीं आती। किस तरह ब्रह्म ज्ञान की ऐसी अवस्था, ऐसी अवस्था ब्रह्म ज्ञान की, धन गुरु नानक पातशाह ब्रह्म ज्ञानी, ठीक है, बैठे संसार से इसे धरती से बैठे, जिते आप बैठे इसे धरती से गुरु नानक पातशाह बैठे, ठीक है। तो संसार को दसते पे है, कहते भी देखो मैनू निरंकार की प्राप्ति है, चाहे मैनू निरंकार की प्राप्ति मान लो, तो चाहे कहते मैं निरंकार मान लो, ये तुहाडी खुशी गुरु नानक पातशाह कह रहे, ठीक है। तो की दसते हैं पहचान, दसते हैं भी की पहचान है भी मेरे अंदर निरंकार का वस है, मेरे अंदर परमात्मा का वस है। बड़े प्यार दसदे आ उस ब्रह्म ज्ञान की अवस्था बारे समझाते हैं कि कहते हैं, कहते पताला पताल लख अगास अगास, कहते लख धरती लख पताल है। कितों पता लगा भी है? ब्रह्म ज्ञान चो, क्योंकि ब्रह्म ज्ञान एक ऐसी अवस्था तिना भवना की सोची हो जाती, सारी सृष्टि दिखाई देने लग पी, सृष्टि तो परा भी दिखाई देने लग पा, जिहदा नाम पार ब्रह्म है दिखाई देने लग पैंदा, उस अवस्था का नाम ब्रह्म ज्ञान है। तो उस अवस्था ब्रह्म ज्ञान का नाम निरंकार है। इहदा मतलब जिदन तुहाडे अंदर ब्रह्म ज्ञान उजागर हो जाता है, उदन महसूस हो जाता भी इहनूं परमात्मा मिलिया है। इहदी निरंकार की एक मिक दोस्ती हो चुकी है। किवें हो चुकी है? ज्यों पानी संग पानी, कहिंदा जिवें पानी च पानी मिला दईए, ठीक है भाई, एक तलाब दे विचों सरोवर चों बाल्टी भर के बाहर रखी, ठीक है भाई, हाथ सुचे कराउन डिया सी सिंह, अद्धी कु बाल्टी रह गई, ते कुछ सिंह पुजा आवे, कहिंदा खालसा जी खालसा जी मेरे हाथ सुचे कराओ, ते उन्हें की कीता चुक के बाल्टी सरोवर च रोड़ दित्ती, कहिंदा भाजी करा दिंदा बाल्टी दे भर लवां, ते उह जिद फड़दा कहिंदा नहीं मैनू उस पानी चों ही सुचे करा बाल्टी वाले चों, ठीक। तू कहिंदा भाजी हुण दसो मैं की करां हुण, मैं तां पानी सोव चलो तां साडा उही है। कहिंदा नहीं मैनूं उसे चों करा, कहिंदा भाई साहब सारा उही है। कहिंदा वो किदां हो गया? कहिंदा भाई साहब वो बाल्टी वाला पानी सोवर च मिल गया, सोवर वाला पानी बाल्टी च आ गया, सारा इको ही है। इहदा मतलब जिहड़ी आत्मा परमात्मा च रल जांदी है ना, जिवें पानी च रल के पानी हो जांदा, वो आत्मा परमात्मा च रल के परमात्मा हो जांदी है, ठीक है भी। सिर्फ समझने वालियां गल्लां, विचार वालियां गल्लां, और कुछ नहीं है। कोई बड़ी भज नठ नहीं है, सिर्फ प्यार है, ठीक है भी। फिर तां गुरु जी आप जी नूं की कहन लगे, कहन लगे भी जिहड़ा मनमुख है वह संसार की मोह माया जी सड़दा रहिंदा, ठीक है। पर अगे गुरु जी ने की कह दिता, कहन लगे गुरमत नाम अमृत जल पाया, गुरमत नाम अमृत जल पाया, अगड़ बुझी गुर शब्द बुझैया। विचार करना की कहन लगे, कहन लगे गुरमत नाम अमृत जल पाया। गुरु जी समझाउन लगे, कहने पर जिहड़े पुरानी गुरबाणी पढ़दे ते इहदे च गुरमत हासिल करदे आ, गुरजुक्ति मत सो जी, कहते जिहड़े इस गुरबाणी नूं पढ़दे आ पढ़दे आ इहदे विचों गुरमत हासिल करदे आ, शब्द दी सूची हासिल करदे आ, गुरमत नाम अमृत जल पाया। कहिंदे उह पुराणी की करदे आ? नाम सिमरन अमृत जल पाया। कहिंदे उह आत्मिक जीवन दी जिहड़ी जल दी प्राप्ति आ उह गुरु ग्रंथ साहिब चों कर लैंदे आ, उहनां नूं नाम दी सूची आ जांदी, उहनां नाम दी दात मिल जांदी, ठीक है। किहनां नूं? आप जी ने एक जगह होर पंक्ति पढ़ी होएगी, गुरबाणी च पंक्ति आउंदी एक जगह ते, देखो आपां बाणी रात दिन पढ़दे आ पर जे असीं गुरमत हासिल नहीं करदे, जे असीं गुरमत हासिल नहीं करदे असीं उजड़ जावांगे। पढ़िया बाणी च पंक्ति पढ़ी, गुरमत छोड़े उजड़ जाई। दसो कहिंदे जिहड़ा पुराणी गुरमत ही छड़ दिंदा उहदा उजड़ना पक्का। हुण लाओ साहब इत्थे भी जे कोई पढ़ ही मारे कि मैं पढ़ लिया तो काम निबड़ गया, इत्थे ते गुरु जी मन नहीं दिंदे, तूं कहिंदे गुरमत छोड़े उजड़ जाई। मनमुख राम ना जपे ਆ ਬਾਈ ਕਹਿੰਦੇ ਯਾਰ ਗੱਲ ਸੁਣ, ਜਿਹੜਾ ਬੰਦਾ ਗੁਰਮਤਿ ਛੱਡ ਦਿੰਦਾ ਤਾਂ ਉੱਜੜਨਾ ਪੱਕਾ ਹੈ। ਉੱਜੜਨਾ ਕਿਹਨੂੰ ਕਹਿੰਦੇ? ਆਹ ਘਰ ਛੱਡ ਕੇ ਕਿਸੇ ਹੋਰ ਘਰ ਜਾਣਾ, ਹੁਣ ਉੱਜੜਨਾ ਨਹੀਂ ਕਹਿੰਦੇ ਆਪਾਂ? ਜਿਵੇਂ ਉਹ ਟੱਪਰ ਵਾਸੀ ਤੁਰੇ ਫਿਰਦੇ ਆ ਤਾਂ ਆਪਾਂ ਬੱਚਿਆਂ ਨੂੰ ਕੀ ਕਹਿੰਦੇ? ਇਹ ਉੱਜੜੇ ਲੋਕ ਹੈ ਪੁੱਤਰ। ਕਹਿੰਦਾ ਆਪਾਂ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੈ, ਇਹਨਾਂ ਨੇ ਅੱਜ ਇੱਥੇ ਡੇਰਾ ਲਾਉਣਾ, ਕੱਲ੍ਹ ਕਿਤੇ ਹੋਰ ਜਾ ਲਾਉਣਾ, ਇਹਦਾ ਮਤਲਬ ਮਨ ਦਾ ਵੀ ਕੋਈ ਟਿਕਾਣਾ ਨਹੀਂ ਹੈ। ਅੱਜ ਇਸ ਸੀਟ 'ਚ ਬੈਠਾ, ਕੱਲ੍ਹ ਇਹਨੇ ਕਿਸੇ ਹੋਰ ਸੀਟ 'ਚ ਜਾ ਕੇ ਬਹਿਣਾ, ਉੱਜੜਿਆ ਆ। ਕੌਣ? ਜਿਹੜਾ ਮਨੁੱਖ ਜਾਮੇ ਦੇ ਅੰਦਰ ਗੁਰਮਤਿ ਛੱਡ ਦਿੰਦਾ ਹੈ, ਗੁਰਮਤਿ ਛੋਡੈ ਉੱਜੜ ਜਾਈ। ਇੱਥੇ ਵੀ ਗੁਰੂ ਜੀ ਨੇ ਉਹੀ ਗੱਲ ਕਹਿ ਦਿੱਤੀ, ਕਹਿੰਦੇ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰਸ਼ਬਦ ਬੁਝਈਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਨਾਨਕ ਕੀ ਕਹਿਣ ਲੱਗੇ, ਕਹਿੰਦੇ ਅਗਨ ਬੁਝੀ ਗੁਰਸ਼ਬਦ ਬੁਝਈਆ। ਕਹਿੰਦੇ ਉਹਨਾਂ ਦੇ ਅੰਦਰ ਗੁਰਸ਼ਬਦ ਦਾ ਵਾਸਾ ਹੋ ਗਿਆ, ਜਿਹਨਾਂ ਨੇ ਗੁਰਮਤਿ ਹਾਸਲ ਕੀਤੀ, ਸ਼ਬਦ ਦਾ ਵਾਸਾ ਹੋ ਗਿਆ, ਨਾਮ ਸਿਮਰਨ ਚੱਲਣ ਲੱਗ ਪਿਆ ਉਹਨਾਂ ਦੇ ਅੰਦਰ। ਕਹਿੰਦੇ ਜਦੋਂ ਉਹਨਾਂ ਦੇ ਨਾਮ ਸਿਮਰਨ ਚੱਲਣ ਲੱਗ ਪਿਆ, ਸ਼ਬਦ ਦਾ ਵਾਸਾ ਹੋ ਗਿਆ, ਸ਼ਬਦ ਦੇ ਵਸੇ ਨਾਲ ਕੀ ਹੋਇਆ? ਕਹਿੰਦੇ ਅਗਨ ਬੁਝੀ। ਕਹਿੰਦੇ ਫਿਰ ਉਹਨਾਂ ਦੇ ਅੰਦਰੋਂ ਤ੍ਰਿਸ਼ਨਾਵਾਂ ਦੀ, ਭਾਵਨਾ ਦੀ, ਸੰਸਾਰ ਦੀ, ਝੂਠੀਆਂ ਮੰਗਾਂ ਦੀ ਜਿਹੜੀ ਅੱਗ ਬਲਦੀ ਸੀ, ਬੁਝ ਗਈ ਸਾਰੀ। ਕਿੱਦਾਂ ਗੁਰੂ ਪਿਆਰਿਓ, ਅੱਗ ਬਲਦੀ ਹੋਵੇ ਤੇ ਪਾਣੀ ਡੋਲਣ ਲੱਗ ਪੈਂਦੇ ਉੱਤੇ, ਸੱਚ ਅੱਗ ਬਲਦੀ ਹੋਵੇ ਤੇ ਪਾਣੀ ਡੋਲਣ ਲੱਗ ਪੈਂਦੇ। ਕਿਸੇ ਨੇ ਪੁੱਛਿਆ ਕੀ ਕਹਿਣ ਡਿਓ? ਅੱਗ ਬੁਝਾਉਣ ਡਿਆ, ਇਹਦੇ ਕਹਿੰਦਾ ਅੱਗ ਬੁਝਾਉਣ ਡਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਕਹਿੰਦੇ ਇਹ ਤਾਂ ਪਰੰਪਰਾ ਤੁਰੀ ਆਉਣ ਡਈ ਆ, ਲੱਕੜਾਂ ਨੂੰ ਅੱਗ ਲੱਗੀ ਤੇ ਪਾਣੀ ਰੋੜਦੇ ਬੁੱਝ ਜਾਂਦੀ ਆ, ਮਨ ਬਿਰਤੀ ਨੂੰ ਅੱਗ ਲੱਗੀ ਤੇ ਗੁਰੂ ਦੇ ਸ਼ਬਦ ਦਾ ਪਾਣੀ ਰੋੜਦੇ ਉਹਦੇ ਅੰਦਰ ਦੀ ਅੱਗ ਬੁੱਝ ਜਾਂਦੀ ਹੈ। ਕਿਉਂਕਿ ਨਾਮ ਨੂੰ ਜਲ ਕਹਿੰਦੇ ਆ, ਨਾਮ ਨੂੰ ਪਾਣੀ ਕਹਿੰਦੇ ਆ। ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਕਿੱਦਾਂ ਆਨੰਦ ਆ, ਸਭ ਕੁਛ ਗੁਰੂ ਗ੍ਰੰਥ ਸਾਹਿਬ ਜੀ ਲੱਭੀ ਜਾਣ ਡਿਆ, ਕੋਈ ਲੋੜ ਹੀ ਨਹੀਂ ਪੈਂਦੀ ਕਿਤੇ ਬਾਹਰ ਜਾਣ ਦੀ। ਠੀਕ ਹੈ ਬਈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੀ ਤਾਕਤ ਦੇ ਮਾਲਕ ਨੇ ਕਿ ਆਪਣੇ ਅੰਦਰੋਂ ਨਿਕਲਿਆ ਹੋਇਆ ਲਫ਼ਜ਼ ਉਹਨੂੰ ਆਪ ਹੀ ਐਕਸਪਲੇਨ ਕਰਦੇ ਆ, ਆਪ ਹੀ ਸਮਝਾਉਂਦੇ ਆ। ਕਿਸੇ ਸਾਰੀ ਬਾਹਰੀ ਸਾਰਿਆਂ ਦੀ ਲੋੜ ਨਹੀਂ ਪੈਂਦੀ ਅਸਲ 'ਚ। ਕਹਿੰਦੇ ਅਸੀਂ ਭੁਲੇਖਿਆਂ 'ਚ ਪੈ ਗਏ ਕਿ ਅਸੀਂ ਕਦੀ ਕਿਸੇ ਦਾ ਸਾਰਾ, ਕਦੀ ਕਿਸੇ ਦਾ ਸਾਰਾ। ਗੁਰਬਾਣੀ ਇਤਿਹਾਸ ਨਹੀਂ ਹੈ, ਕੋਈ ਮਿਥਿਹਾਸ ਨਹੀਂ ਹੈ, ਕੋਈ ਮਿੱਥੀ ਹੋਈ ਚੀਜ਼ ਗੁਰਬਾਣੀ 'ਚ ਨਹੀਂ ਹੈ। ਠੀਕ ਹੈ, ਗੁਰਬਾਣੀ ਦਾ ਪ੍ਰਕਾਸ਼ ਆ, ਜਿਹਨੇ ਇਹਨੂੰ ਧਿਆਨ ਨਾਲ ਪੜ੍ਹਿਆ ਉਹਦੀ ਮਨ ਬਿਰਤੀ ਬਦਲ ਜਾਂਦੀ ਹੈ। ਠੀਕ ਹੈ ਬਈ, ਸੁਗੁਰੂ ਰੂਪ ਪਿਆਰੀ ਸਤ ਸੰਗਤ ਜੀ, ਵਡਭਾਗੇ ਹੋ, ਕਰਮਾਂ ਵਾਲੇ ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ। ਸੁਗੁਰੂ ਪਿਆਰੇ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।